ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਜਾਨ ਭਾਉ ਭਗਤ ਕਛ ਜਾਣੈ, ਤਾ ਕਉ ਅਚਰਜ ਕਾਹੋ। ਜਿਉਂ ਜਲ ਜਲ ਮਹਿ ਪੈਸ ਨਾ ਨਿਕਸੈ, ਤਿਉਂ ਢੁਰ ਮਿਲਿਓ ਜੁਲਾਹੋ। ਜੋ ਜਾਨ ਭਾਉ ਭਗਤ ਕਛ ਜਾਣੈ, ਤਾ ਕਉ ਅਚਰਜ ਕਾਹੋ। ਜਿਉਂ ਜਲ ਜਲ ਮਹਿ ਪੈਸ ਨਾ ਨਿਕਸੈ, ਤਿਉਂ ਢੁਰ ਮਿਲਿਓ ਜੁਲਾਹੋ। ਹਰ ਕੇ ਲੋਗਾ ਮੈਂ ਤਉ ਮਤ ਕਾ ਭੂਰਾ, ਜੋ ਤਨ ਕਾਸੀ ਤਜਹਿ ਕਬੀਰਾ, ਰਮਈਐ ਕਹਾ ਨਿਹੋਰਾ। ਰਹਾਉ ਕਹਿਤ ਕਬੀਰ ਸੁਨੋ ਰੇ ਲੋਈ, ਭਰਮ ਨਾ ਭੁੱਲੋ ਕੋਈ। ਕਿਆ ਕਾਸ਼ੀ ਕਿਆ ਊਖਰ ਮਗਹਰ, ਰਾਮ ਹਿਰਦੈ ਜੋ ਹੋਈ। ਕਹਿਤ ਕਬੀਰ ਸੁਨੋ ਰੇ ਲੋਈ, ਭਰਮ ਨਾ ਭੁੱਲੋ ਕੋਈ। ਕਿਆ ਕਾਸ਼ੀ ਕਿਆ ਊਖਰ ਮਗਹਰ, ਰਾਮ ਹਿਰਦੈ ਜੋ ਹੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨੀ ਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖਤ ਦੇ ਮਾਲਿਕ, ਰੂਹਾਨੀਅਤ ਦੇ ਭੰਡਾਰ ਸ਼ਹਿਨਸ਼ਾਹੇ ਕੁੱਲ ਆਲਮ, ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ, ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਅਪਾਰ ਬਖਸ਼ਿਸ਼ ਕਿਰਪਾ ਮਹਿਰਾਮਤ ਕੀਤੀ ਹੈ। ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਬਖਸ਼ੇ ਹਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਬਖਸ਼ੇ ਹਨ, ਉੱਥੇ ਪਾਤਸ਼ਾਹ ਨੇ ਬਹੁਤ ਬਖਸ਼ਿਸ਼ ਕਿਰਪਾ ਤਰਸ ਕਰਕੇ ਆਪਾਂ ਸਾਰਿਆਂ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠਣ ਦਾ ਸੁਭਾਗ ਬਖਸ਼ਿਆ ਹੈ। ਅੰਮ੍ਰਿਤ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਨੇ ਪ੍ਰਕਾਸ਼ਮਾਨ ਹੋ ਕੇ ਜੋ ਸਮੁੱਚੀ ਮਾਨਵਤਾ ਮਨੁੱਖਤਾ ਔਰ ਗੁਰਮਤਿ ਦੇ ਧਾਰਨੀ ਗੁਰਸਿੱਖਾਂ ਵਾਸਤੇ ਮੁੱਖ ਵਾਕ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ, ਇਸ ਪਾਵਨ ਮੁੱਖ ਵਾਕ ਦੀ ਵਿਚਾਰ ਵਾਸਤੇ ਆਪਾਂ ਜੁੜ ਬੈਠੇ ਹਾਂ। ਅੱਜ ਦਾ ਇਹ ਪਾਵਨ ਪਵਿੱਤਰ ਸ਼ਬਦ ਭਗਤ ਕਬੀਰ ਸਾਹਿਬ ਜੀਆਂ ਦਾ ਉਚਾਰਨ ਕੀਤਾ ਹੋਇਆ ਧਨਾਸਰੀ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅੰਗ 692 ਉੱਤੇ ਸੁਭਾਇਮਾਨ ਹੈ। ਆਓ ਸਾਧ ਸੰਗਤ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਵਿੱਚ ਆਪਣੀ ਸੁਰਤ ਜੋੜੀਏ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਮਨ ਚਿਤ ਇਕਾਗਰ ਹੋ ਕੇ ਸਤਿਗੁਰ ਦੀਆਂ ਦਾ ਸ਼ੁਕਰਾਨਾ ਕਰੀਏ ਔਰ ਅਸੀਸ ਪ੍ਰਾਪਤ ਕਰੀਏ। ਸਤਿਗੁਰ ਜੀ ਕਿਰਪਾ ਬਖਸ਼ਿਸ਼ ਕਰੋ, ਜਿੱਥੇ ਤਨ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਵਿੱਚ ਸੱਦ ਬਹਾਇਆ ਹੈ ਉੱਥੇ ਕਿਰਪਾ ਕਰਕੇ ਮਨ ਕਰਕੇ ਵੀ ਜੋੜੋ। ਇੱਕ ਵਾਰ ਸਾਰੀ ਸੰਗਤ ਲਵਾਓ ਹਾਜ਼ਰੀ, ਦੋਵੇਂ ਹੱਥ ਜੋੜ ਕੇ ਜਿੰਨੇ ਸਰੀਰ ਘਰਾਂ ਵਿੱਚ ਵੀ ਬੈਠੇ ਹੋ ਮਨੋਵਿਰਤੀ ਕਾਗਰ ਕਰਕੇ ਲਵਾਓ ਹਾਜ਼ਰੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਪੂਰੇ ਵਰਲਡ ਦੇ ਅੰਦਰ ਲੱਖਾਂ ਹੀ ਲੋਕ ਤੁਹਾਨੂੰ ਸੁਣ ਵੀ ਰਹੇ ਨੇ, ਵੇਖ ਵੀ ਰਹੇ ਨੇ, ਭਾਵੇਂ ਉਹ ਟੈਲੀਵਿਜ਼ਨ ਦੇ ਰਾਹੀਂ ਇੰਟਰਨੈਟ ਮਾਧਿਅਮ ਰਾਹੀਂ ਜੁੜੇ ਨੇ, ਪਰ ਸਾਧ ਸੰਗਤ ਆਪਣੇ ਕਿੰਨੇ ਵੱਡੇ ਭਾਗ ਆਪਾਂ ਸਿੱਧੇ ਲਾਈਵ ਗੁਰੂ ਨਾਲ ਜੁੜੇ ਹੋਏ। ਇਸ ਲਈ ਆਪਣੀ ਹਾਜ਼ਰੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਕਿ ਆਪਾਂ ਸਤਿਗੁਰ ਦੇ ਚਰਨਾਂ ਵਿੱਚ ਬੋਲ ਕੇ ਹਾਜ਼ਰੀ ਲਵਾਈਏ। ਵਾਹਿਗੁਰੂ ਕਹਿੰਦਿਆਂ ਮੁੱਖ ਪਵਿੱਤਰ ਔਰ ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਭਲਾ। ਵਾਹਿਗੁਰੂ ਜੀ ਕੀ ਫਤਿਹ ਬੁਲਾਉਣ ਵਿੱਚ ਸਿਮਰਨ ਵੀ ਹੁੰਦਾ ਅਤੇ ਸਮਰਪਣ ਵੀ ਹੋ ਜਾਂਦਾ। ਇਸ ਲਈ ਇੱਕ ਵਾਰ ਫਿਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਪਿਆਰ ਨਾਲ ਪਹਿਲੀ ਪੰਕਤੀ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੋ ਜਾਨ ਭਾਉ ਭਗਤ ਕਛ ਜਾਨੈ ਤਾ ਕਉ ਅਚਰਜ ਕਾਹੋ।
ਆਖੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਆਖੋ ਸਤਨਾਮ ਸ੍ਰੀ। ਗੁਰਬਾਣੀ ਦਾ ਸ਼ੁੱਧ ਉਚਾਰਨ ਬਹੁਤ ਜ਼ਰੂਰੀ ਹੈ। ਭਾਈ ਸਾਹਿਬ ਹੋਰਾਂ, ਭਾਈ ਮਲਜੀਤ ਸਿੰਘ ਜੀ ਤੁਹਾਨੂੰ ਸ਼ਬਦ ਸਰਵਣ ਕਰਵਾ ਰਹੇ ਸੀ, ਇਹਨਾਂ ਦੀ ਨਾਲ ਇੱਕ ਡਿਊਟੀ ਹੋਰ ਬਹੁਤ ਸੋਹਣੀ ਹੈ ਜਿਹੜੀ ਮੈਨੂੰ ਚੰਗੀ ਲੱਗਦੀ, ਉਹ ਇਹ ਹੈ ਵੀ ਹਰ ਰੋਜ਼ ਇਹਨਾਂ ਨੇ ਪਤਾ ਕਰਨਾ ਕਿਹੜੇ ਸਿੰਘ ਸਾਹਿਬ ਜੀ ਦੀ, ਗਿਆਨੀ ਸਿੰਘ ਜੀ ਦੀ ਡਿਊਟੀ ਹੈ, ਉਹਨਾਂ ਨੂੰ ਫੋਨ ਕਰਨਾ, ਉਹਨਾਂ ਨੂੰ ਸ਼ਬਦ ਭੇਜਣਾ, ਫਿਰ ਸ਼ਾਮਾਂ ਨੂੰ ਪੁੱਛਣਾ ਪਹੁੰਚ ਗਏ ਉਹ। ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਔਰ ਬਹੁਤ ਵੱਡੀ ਸੇਵਾ ਹੈ। ਸਤਿਗੁਰੂ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ, ਕਿਉਂਕਿ ਹਰ ਇੱਕ ਸੇਵਾ ਜਿਹੜੀ ਹੈ ਸਾਧ ਸੰਗਤ ਆਪੋ ਆਪਣੀ ਜਗ੍ਹਾ ਉੱਤੇ, ਜਿਹੜੀ ਜਿਹੜੀ ਸੇਵਾ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਲਾਈ ਹੈ, ਜਦੋਂ ਆਪਾਂ ਉਹ ਸੇਵਾ ਇਮਾਨਦਾਰੀ ਨਾਲ ਕਰਦੇ ਹਾਂ, ਭਾਵੇਂ ਉਹ ਭਾਂਡੇ ਧੋਣ ਦੀ ਹੈ, ਭਾਵੇਂ ਸੰਗਤ ਨੂੰ ਕਿਸੇ ਪਾਸੇ ਸੇਵਾਦਾਰ ਲਗਾਉਣ ਦੀ ਸੇਵਾ ਕਰਦੇ ਨੇ, ਭਾਵੇਂ ਕਤਾਰ ਵਿੱਚ ਖੜ੍ਹੇ ਕਰਨ ਦੀ ਸੇਵਾ ਹੈ, ਭਾਵੇਂ ਜੋੜੇ ਕਰਦੀ ਹੈ, ਜਦੋਂ ਕੋਈ ਇਮਾਨਦਾਰੀ ਭਾਉ ਅਤੇ ਭਾਵਨਾ ਨਾਲ ਸੇਵਾ ਕਰਦਾ ਉਹਦਾ ਫਲ ਜ਼ਰੂਰ ਮਿਲਦਾ। ਕਿਉਂਕਿ ਸੇਵਾ ਵਿੱਚ ਸਭ ਤੋਂ ਜ਼ਰੂਰੀ ਹੈ ਭਾਵਨਾ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ, ਮੈਂ ਸਵੇਰੇ ਪੜ੍ਹ ਰਿਹਾ ਸੀ, ਉਹ ਕਹਿੰਦੇ ਜੋਈ ਪ੍ਰਭ ਭਾਵੇ ਤਾਹੇ ਸੋਭਤ ਜਗਾਵੇ ਜਾਏ। ਜੇ ਕੋਈ ਗੁਰੂ ਨੂੰ ਭਾ ਜਾਵੇ ਨਾ, ਪ੍ਰਭੂ ਨੂੰ ਚੰਗਾ ਲੱਗੇ, ਭਾਈ ਉਹ ਸੁੱਤਿਆਂ ਨੂੰ ਜਗਾ ਲੈਂਦਾ। ਅਤੇ ਕਹਿੰਦੇ ਦੂਜੇ ਪਾਸੇ ਜੇ ਕੋਈ ਉਹਨੂੰ ਚੰਗਾ ਨਾ ਲੱਗੇ, ਭਾਵ ਸੇਵਾ ਵਿੱਚ ਭਾਵਨਾ ਨਾ ਹੋਵੇ, ਪਿਆਰ ਨਾ ਹੋਵੇ, ਉਹਨੂੰ ਭਾਵੇ ਨਾ ਪ੍ਰਭੂ ਨੂੰ, ਫਿਰ ਕੀ ਹੁੰਦਾ? ਕਹਿੰਦੇ ਜਾਗ ਤੇ ਜਗਾਵੇ ਜਾਏ ਤਾਹੇ ਨਾ ਬੁਲਾਵੇ। ਉਹ ਜਾਗਦਿਆਂ ਨੂੰ ਵੀ ਆਪਣੇ ਕੋਲ ਨਹੀਂ ਬੁਲਾਉਂਦਾ। ਕਿਉਂ ਭਾਈ? ਉਹਨੂੰ ਪਾਇਆ ਹੀ ਨਹੀਂ ਹੈ। ਜਾਗਣ ਵਾਲਾ ਭਾਵੇਂ ਕਿੰਨਾ ਅੰਮ੍ਰਿਤ ਵੇਲੇ ਤੋਂ ਜਾਗਿਆ ਹੋਵੇ, ਜੇ ਉਹਦੇ ਵਿੱਚ ਭਾਵਨਾ ਨਾ ਬਣੀ, ਪ੍ਰੇਮ ਨਾ ਬਣਿਆ, ਪ੍ਰਭੂ ਨੂੰ ਗੁਰੂ ਨੂੰ ਚੰਗਾ ਨਾ ਲੱਗਾ, ਉਹ ਜਾਗਦਿਆਂ ਨੂੰ ਵੀ ਨਹੀਂ ਪਾਉਂਦਾ, ਜਾਗਦਿਆਂ ਨੂੰ ਬੁਲਾਉਂਦਾ ਹੀ ਨਹੀਂ ਹੈ। ਜਾਗਤ ਨਾ ਭਾਵੇ ਤਾਹੇ ਨਾ ਬੁਲਾਵੇ, ਕਹਿੰਦੇ ਉਹ ਜਾਗਦੇ ਨੂੰ ਵੀ ਨਹੀਂ ਬੁਲਾਉਂਦਾ, ਅਤੇ ਜੇ ਉਹਦੀ ਕਿਰਪਾ ਹੋ ਜਾਏ ਫਿਰ ਸੋਵਤ ਜਗਾਏ, ਸੁੱਤਿਆਂ ਨੂੰ ਜਗਾ ਲੈਂਦਾ। ਇੱਕ ਪੰਕਤੀ ਹੋਰ ਕਹੀ, ਜੋਈ ਪ੍ਰਭ ਭਾਵੇ ਤਾਹੇ ਰੀਝ ਕੈ ਰਜਾਵੇ। ਕਹਿੰਦੇ ਜਿਹੜਾ ਉਹਨੂੰ ਚੰਗਾ ਲੱਗੇ ਉਹਦੇ ਉੱਤੇ ਉਹ ਰੋਈ ਰੀਝ ਜਾਂਦਾ, ਇੰਨੀਆਂ ਬਖਸ਼ਿਸ਼ਾਂ ਕਰਦਾ, ਮਾਣ ਸਨਮਾਨ ਸਤਿਗੁਰੂ ਪ੍ਰਭੂ ਬਖਸ਼ ਦਿੰਦੇ ਨੇ, ਅਤੇ ਦੂਜੇ ਪਾਸੇ ਕਾਸ਼ ਕਾਸ਼ ਆਵੇ ਤਾਹੇ ਪੱਗ ਨਾ ਲਗਾਵੇ। ਕਾਸ਼ ਕਾਸ਼ ਦਾ ਅਰਥ ਹੈ, ਕਹਿੰਦੇ ਕਈ ਸੱਜ ਸੱਜ ਕੇ ਆਉਂਦੇ ਨੇ, ਸੋਹਣੇ ਬਣ ਬਣ ਕੇ ਆਉਂਦੇ ਨੇ, ਕਹਿੰਦੇ ਭਾਈ ਉਹ ਚੰਗੇ ਹੀ ਨਹੀਂ ਲੱਗਦੇ ਗੁਰੂ ਨੂੰ। ਜਿੰਨਾ ਮਰਜ਼ੀ ਕੋਈ ਸੋਹਣਾ ਬਣ ਕੇ ਆਵੇ, ਕਿ ਮੈਂ ਕੱਪੜੇ ਬਹੁਤ ਵਧੀਆ ਪਾਏ ਹੋਏ ਨੇ, ਸੂਟ ਮੇਰਾ ਬਹੁਤ ਮਹਿੰਗਾ ਹੈ, ਮੈਂ ਹਜ਼ੂਰੀਆਂ ਬਹੁਤ ਮਹਿੰਗਾ ਪਾਇਆ, ਮੇਰੇ ਕੋਲ ਕਿਰਪਾਨ ਬਹੁਤ ਮਹਿੰਗੀ ਹੈ, ਮੈਂ ਕੱਪੜੇ ਬਹੁਤ ਮਹਿੰਗੇ ਪਾਏ ਨੇ, ਕਾਸ਼ ਕਾਸ਼ ਆਵੇ ਤਾਂ ਇਹ ਪੱਗ ਨਾ ਲਗਾਵੇ। ਕਹਿੰਦੇ ਸੱਜ ਸੱਜ ਕੇ ਆਉਂਦੇ ਨੇ ਪਰ ਗੁਰੂ ਚਰਨਾਂ 'ਚ ਲਾਉਂਦਾ ਹੀ ਨਹੀਂ। ਇਸ ਲਈ ਭਾਈ ਸਭ ਤੋਂ ਵੱਡੀ ਗੱਲ ਭਾਵਨਾ ਦੀ, ਜਦੋਂ ਭਾਵਨਾ ਅਤੇ ਪ੍ਰੇਮ ਅੰਦਰ ਬਣ ਜਾਏ, ਸੋ ਸੇਵਾ ਕੋਈ ਵੀ ਹੋਵੇ ਉਹਦੇ ਵਿੱਚ ਭਾਵਨਾ ਨੂੰ ਫਲ ਲੱਗਦਾ। ਔਰ ਜਦੋਂ ਕੋਈ ਫੁੱਲ ਤੋਂ ਫਲਾਂ ਵੱਲ ਵੱਧਦਾ, ਸੇਵਾ ਸਿਮਰਨ ਕਰਦਿਆਂ ਸੰਗਤ ਕਰਦਿਆਂ ਆਪਾਂ ਗੁਰੂ ਦੇ ਪ੍ਰੇਮ ਵੱਲ ਵਧੀਦੇ, ਕਹਿੰਦੇ ਫਿਰ ਨਾਲ ਦੀ ਨਾਲ ਅਰਦਾਸ ਕਰਨੀ ਚਾਹੀਦੀ। ਮਹਾਰਾਜ ਜੀ ਕਿਉਂ? ਕਹਿੰਦੇ ਭਾਈ ਕਈ ਵਾਰ ਅੰਬਾਂ ਨੂੰ ਬੋਰ ਪੈਂਦਾ, ਹੌਲੀ ਹੌਲੀ ਉਹਨੂੰ ਕੁਰੰਬਲਾਂ ਫੁੱਟ ਕੇ ਅੰਬੀਆਂ ਲੱਗ ਜਾਂਦੀਆਂ ਨੇ, ਅੰਬੀਆਂ ਲੱਗਦੀਆਂ ਨੇ ਫਿਰ ਹੌਲੀ ਹੌਲੀ ਅੰਬ ਬਣ ਜਾਂਦੇ ਨੇ। ਕਈ ਮਹੀਨਿਆਂ ਦੀ ਯਾਤਰਾ ਤੋਂ ਬਾਅਦ ਜਦੋਂ ਅੰਬ ਪੱਕਣ ਲੱਗਦੇ ਨੇ, ਕਿਤੇ ਤੇਜ਼ ਹਨੇਰੀ ਝੱਖੜ ਝੁੱਲਿਆ ਅੰਬ ਟੁੱਟ ਗਿਆ, ਤਾਂ ਭਾਈ ਉਹ ਡਿੱਗ ਕੇ ਪੱਕਿਆ ਹੋਇਆ ਅੰਬ ਜਿਹੜਾ, ਕਹਿੰਦੇ ਉਹਨੇ ਚੋਟ ਖਾ ਕੇ ਪੋਲਾ ਹੋ ਜਾਣਾ, ਉਹਨੇ ਖਾਣ ਦੇ ਯੋਗ ਨਹੀਂ ਰਹਿਣਾ, ਮਾਲਕ ਤੱਕ ਨਹੀਂ ਉਹਨੇ ਪਹੁੰਚਣਾ, ਉਹਨੂੰ ਚੁੱਕ ਕੇ ਨੌਕਰਾਂ ਨੇ ਵੇਸਟੇਜ ਵਿੱਚ ਗੰਦਗੀ ਵਿੱਚ ਸੁੱਟ ਦੇਣਾ। ਕਿਉਂ ਭਾਈ? ਪੱਕਿਆ ਹੋਇਆ ਅੰਬ ਡਿੱਗ ਪਿਆ, ਡਿੱਗਣ ਨਾਲ ਚੋ ਗਿਆ, ਉਹਨੂੰ ਚੁੱਕ ਕੇ ਗੰਦਗੀ 'ਚ ਇੱਧਰ ਉੱਧਰ ਸੁੱਟ ਦਿੱਤਾ, ਉਹ ਖਸਮ ਤੱਕ ਪਹੁੰਚਿਆ ਨਹੀਂ, ਮਾਲਕ ਤੱਕ ਪਹੁੰਚਿਆ ਨਹੀਂ। ਕਹਿੰਦੇ ਇਸ ਲਈ ਭਾਈ ਜਿਵੇਂ ਜਿਵੇਂ ਬੂਰ ਪੈ ਕੇ ਅੰਬੀਆਂ ਤੋਂ ਅੰਬਾਂ ਵੱਲ ਵਧੋ, ਭਾਵ ਫਲਾਂ ਵੱਲ ਕੋਈ ਗੁਰਸਿੱਖ ਜਾਵੇ ਉਹ ਅਰਦਾਸ ਕਰਦਾ ਰਹੇ ਰੋਜ਼, ਮਹਾਰਾਜ ਕਿਰਪਾ ਕਰਕੇ ਖਸਮ ਤੱਕ ਪਹੁੰਚਾ ਲਿਓ, ਅੱਧ ਵਿਚਕਾਰ ਹੀ ਕਿਤੇ ਕਾਮ ਨਾ ਹੋ ਜਾਏ, ਭਾਵ ਟੁੱਟ ਨਾ ਜਾਈਏ। ਇਹਦੇ ਬਾਰੇ ਮਹਾਰਾਜ ਜੀਆਂ ਨੇ ਬਚਨ ਕਹੇ, ਜਿਸ ਭਗਤ ਕਬੀਰ ਸਾਹਿਬ ਜੀ ਦਾ ਅੱਜ ਸ਼ਬਦ ਹੈ ਉਹਨਾਂ ਦਾ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਹੈ। ਕਹਿੰਦੇ ਕਬੀਰ ਫਲ ਲਾਗੇ ਫਲਨ, ਜਿਹਨਾਂ ਨੂੰ ਬਾਣੀ ਯਾਦ ਹੋਵੇ ਨਾਲ ਪੜਿਆ ਕਰੋ, ਕਬੀਰ ਫਲ ਲਾਗੇ ਫਲਨ ਪੱਕਣ ਲਾਗੇ ਆਮ। ਕਹਿੰਦੇ ਭਾਈ ਫਲ ਲੱਗੇ ਪੱਕਣ ਤੱਕ ਪਹੁੰਚ ਗਏ, ਫਿਰ ਅਰਦਾਸ ਕਰ ਹੁਣ ਕਿਤੇ ਆਹ ਘਟਨਾ ਨਾ ਘਟ ਜਾਏ। ਮਹਾਰਾਜ ਉਹ ਕੀ? ਜਾਏ ਪਹੁੰਚੇ ਖਸਮ ਕੋ ਜੋ ਵਿੱਚ ਨ ਖਾਹੀ ਕਾਮ। ਕਿਤੇ ਚੱਖਣ ਹਨੇਰੀ ਕੋਈ ਹਵਾ ਵੱਗ ਗਈ, ਟੁੱਟ ਨਾ ਜਾਈ ਪੱਕਿਆ ਪੱਕਿਆ, ਖਸਮ ਤੱਕ ਪਹੁੰਚ ਜਾਏ, ਉਸ ਹਨੇਰੀ ਚੱਖੜ ਵਿੱਚ ਵੀ ਟਾਹਣੀ ਨਾਲ ਜੁੜਿਆ ਰਵੇ ਤਾਂ ਇੱਕ ਦਿਨ ਖਸਮ ਤੱਕ ਪਹੁੰਚ ਜਾਏਗਾ। ਭਾਈ ਉਹ ਫਿਰ ਸਵਾਰ ਕੇ ਸਜਾ ਕੇ ਰੱਖਦਾ, ਮੁੱਲ ਪੈਂਦਾ ਫਿਰ ਉਹਨਾਂ ਅੰਬਾਂ ਦਾ, ਭਾਵ ਉਹਨਾਂ ਦੀ ਸੇਵਾ ਦਾ ਸਿਮਰਨ ਦਾ ਮੁੱਲ ਪੈ ਜਾਂਦਾ ਜਿਹਨਾਂ ਨੂੰ ਗੁਰੂ ਸੰਭਾਲ ਕੇ ਰੱਖ ਲੈਂਦਾ, ਸੰਭਾਲ ਕੇ ਉਹਨਾਂ ਨੂੰ ਰੱਖਦਾ ਜਿਹੜੇ ਮੰਜ਼ਿਲ ਤੱਕ ਪਹੁੰਚਦੇ, ਮੰਜ਼ਿਲ ਤੱਕ ਉਹ ਪਹੁੰਚਦੇ ਜਿਹੜੇ ਅਰਦਾਸ ਕਰਦੇ ਰਹਿੰਦੇ। ਮਹਾਰਾਜ ਕਿਰਪਾ ਕਰਿਓ, ਸੰਸਾਰ ਵਿੱਚ ਮੋਹ ਮਾਇਆ ਵਿਕਾਰਾਂ ਦੀ ਚੱਖੜ ਹਨੇਰੀ ਤੋਂ ਬਚਾ ਕੇ ਰੱਖਿਓ, ਉਹਦੇ ਲਈ ਫਿਰ ਅਰਦਾਸ ਕਰਨੀ ਪੈਂਦੀ। ਅੱਜ ਵੀ ਸਾਧ ਸੰਗਤ ਸਤਿਗੁਰਾਂ ਬਚਨ ਕਹਿ, ਜਿਹੜਾ ਜਨ ਭਾਓ ਭਾਵ ਪ੍ਰੇਮ ਨਾਲ ਭਗਤੀ ਵਿੱਚ ਜੁੜਦਾ, ਕਹਿੰਦੇ ਇਹ ਗੱਲ ਕੋਈ ਹੈਰਾਨੀ ਵਾਲੀ ਅਸਚਰਜ ਕਰਨ ਵਾਲੀ ਨਹੀਂ ਹੈ, ਇਹ ਯਕੀਨ ਜਾਣਿਓ। ਮਹਾਰਾਜ ਕਿਹੜੀ ਗੱਲ? ਕਹਿੰਦੇ ਉਹ ਤੇ ਰੱਬ ਇੱਕ ਹੋ ਜਾਂਦੇ ਨੇ, ਉਹ ਰੱਬ ਵਰਗਾ ਹੋ ਜਾਂਦਾ, ਇਹ ਕੋਈ ਗੱਲ ਹੈਰਾਨੀ ਵਾਲੀ ਅਸਚਰਜਤਾ ਵਾਲੀ ਜਾਂ ਨਾ ਯਕੀਨ ਕਰਨ ਵਾਲੀ ਨਹੀਂ ਹੈ, ਇਹ ਸੱਚਾਈ ਹੈ। ਭਾਈ ਜਿਹੜਾ ਜਨ ਪ੍ਰੇਮ ਭਗਤੀ ਵਿੱਚ ਸੁਰਤ ਜੋੜਨ ਲੱਗ ਪੈਂਦਾ, ਅਕਾਲ ਪੁਰਖ ਦੀ ਨਜ਼ਰ ਹੋਵੇ ਉਹ ਅਕਾਲ ਪੁਰਖ ਦਾ ਰੂਪ ਹੋ ਜਾਂਦਾ, ਉਹ ਰੱਬ ਵਰਗਾ ਹੋ ਜਾਂਦਾ, ਇਹ ਸੰਸਾਰ ਦੀ ਸੱਚਾਈ ਹੈ। ਪਰ ਸਾਧ ਸੰਗਤ ਇਹ ਭਗਤੀ ਵਾਲਿਆਂ ਦੀ ਵਡਿਆਈ ਕਰਦਿਆਂ ਫਿਰ ਮਹਾਰਾਜ ਨੇ ਬਾਣੀ ਅੰਦਰ ਹੀ ਸਵਾਲ ਕੀਤਾ ਔਰ ਉਹਦੇ ਜਵਾਬ ਦਿੱਤੇ ਨਾਲ ਨਾਲ। ਕਹਿੰਦੇ ਭਾਈ ਜੇ ਕਿਸੇ ਨੇ ਉਸ ਮੰਜ਼ਿਲ ਤੱਕ ਪਹੁੰਚਣਾ ਉਹ ਫਿਰ ਅਰਦਾਸ ਕਰੇ ਔਰ ਉਹਨਾਂ ਦੀ ਜਪਣ ਵਾਲਿਆਂ ਦੀ ਸੰਗਤ ਕਰੇ। ਜਪਣ ਵਾਲਿਆਂ ਦੀ ਸੰਗਤ ਕਰਨ ਨਾਲ ਪਤਾ ਲੱਗਦਾ ਕਿ ਕੀ ਪੜਾਅ ਨੇ। ਦੇਖੋ ਇੱਕ ਛੋਟੇ ਜਿਹੇ ਦੇਸ਼ ਵਿੱਚ ਜਾਣਾ ਹੋਵੇ ਤੁਸੀਂ 20 ਬੰਦਿਆਂ ਕੋਲੋਂ ਜਾਣਕਾਰੀ ਲੈਂਦੇ ਹੋ, ਕੁਝ ਸਾਲਾਂ ਵਾਸਤੇ ਰਹਿਣ ਲਈ ਛੋਟਾ ਘਰ ਬਣਾਉਣਾ ਹੋਵੇ ਕਈ ਬੰਦਿਆਂ ਕੋਲੋਂ ਜਾਣਕਾਰੀ ਲਈਦੀ। ਰੱਬ ਨੇ ਘਰ ਵਿੱਚ ਪਹੁੰਚਣਾ ਹੋਵੇ ਫਿਰ ਵੀ ਜਪਣ ਵਾਲਿਆਂ ਦੀ ਸੰਗਤ ਤੇ ਜਾਣਕਾਰੀ ਬਹੁਤ ਜ਼ਰੂਰੀ ਹੈ। ਇਸ ਲਈ ਇਹ ਸਾਹਿਬ ਨੇ ਵਾਰ ਵਾਰ ਬਾਣੀ ਅੰਦਰ ਕਿਹਾ। ਇੱਕ ਸ਼ਬਦ ਮੈਂ ਤੁਹਾਨੂੰ ਸੁਣਾਵਾਂ, ਉਹ ਵੀ ਭਗਤ ਕਬੀਰ ਸਾਹਿਬ ਦਾ ਸ਼ਬਦ ਇੱਥੋਂ ਸ਼ੁਰੂ ਹੁੰਦਾ, ਸਾਹਿਬ ਦਾ ਬਚਨ ਪੜ੍ਹੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸਵਾਲ ਜਵਾਬ ਨੇ ਜਗਿਆਸਾ ਰੱਖਣ ਵਾਲਿਆਂ ਦੀ, ਜਿਨ੍ਹਾਂ ਦੇ ਅੰਦਰ ਜਗਿਆਸਾ ਹੈ ਰੱਬ ਨੂੰ ਮਿਲਣ ਦੀ। ਸਵਾਲ ਇਹ ਹੋਇਆ ਕਿ ਮਨ ਲੋਚੈ ਹਰ ਮਿਲਣ ਕੋ ਪ੍ਰਭੂ ਮਿਲਾਈਆ। ਕਹਿੰਦੇ ਮਨ ਲੋਚਦਾ ਵਾਹਿਗੁਰੂ ਮਿਲਣ ਵਾਸਤੇ, ਕਿਵੇਂ ਮਿਲਿਆ ਜਾਵੇ? ਨਾਲ ਫਿਰ ਇੱਕ ਗੱਲ ਹੋਰ ਕਹੀ, ਮੈਂ ਲਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ। ਕਹਿੰਦੇ ਲੱਖਾਂ ਚੀਜ਼ ਵੱਟਾ ਸੱਟਾ ਕਰ ਲਈਏ, ਭਾਵ ਬਦਲ ਅਦਲ ਲਈਏ, ਕੋਈ ਚੀਜ਼ਾਂ ਬਦਲੇ ਵਿੱਚ ਜੇ ਚਾਹੀਦੀਆਂ ਉਹ ਮੈਂ ਦੇ ਸਕਦਾ, ਧਨ ਦੌਲਤ ਮਾਇਆ ਪਦਾਰਥ ਜਾਂ ਹੋਰ ਕੋਈ ਚੀਜ਼ਾਂ ਜਿਹਦੇ ਨਾਲ ਰੱਬ ਦੇ ਦਰਸ਼ਨ ਹੋ ਜਾਣ। ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ। ਅਤੇ ਹੁਣ ਜਵਾਬ ਕੀ ਮਿਲਿਆ? ਕਹਿੰਦੇ ਭਾਈ ਸੁਣੋ, ਮਨ ਅਰਪਿਓ ਹੋਮੈ ਤਜੋ, ਮਨ ਅਰਪਿਓ। ਜੇ ਰੱਬ ਨੂੰ ਮਿਲਣਾ ਹੈ ਤਾਂ ਫਿਰ ਕੀ ਕਰੋ? ਸਭ ਤੋਂ ਪਹਿਲਾਂ ਮਨ ਅਰਪਣ ਕਰੋ। ਜਿਹੜਾ ਮਨ ਕਈ ਤਰ੍ਹਾਂ ਦੇ ਫੁਰਨੇ ਲਈ ਜਾਂਦਾ, ਜਦੋਂ ਕੋਈ ਇੱਛਾ ਪੂਰੀ ਹੋ ਜਾਂਦੀ ਹੈ ਹੰਕਾਰੀ ਹੋ ਜਾਂਦਾ, ਜਦੋਂ ਕੋਈ ਇੱਛਾ ਨਹੀਂ ਪੂਰੀ ਹੁੰਦੀ ਫਿਰ ਨਿਰਾਸ਼ ਹੋ ਕੇ ਰੱਬ ਨਾਲ ਵੀ ਰੋਸ, ਬੰਦਿਆਂ ਨਾਲ ਵੀ ਰੋਸ, ਰੱਬ 'ਤੇ ਵੀ ਸ਼ੱਕ, ਬੰਦਿਆਂ 'ਤੇ ਵੀ ਸ਼ੱਕ। ਕਹਿੰਦੇ ਉਸ ਮਨ ਨੂੰ ਅਰਪਣ ਕਰ ਗੁਰੂ ਨੂੰ। ਮਨ ਅਰਪਿਓ ਹੋਮੈ ਤਜੋ ਇਤ ਪੰਥ ਜੁਲਾਈਆ, ਨਿਤ ਸੇਵਿਓ ਸਾਹਿਬ ਆਪਣ। ਅਤੇ ਅਗਲਾ ਕੰਮ ਸਤ ਸੰਗ ਮਿਲਾਈਆ। ਕਹਿੰਦੇ ਭਾਈ ਸੰਤ ਸੰਗ ਜਪਣ ਵਾਲਿਆਂ ਦੀ ਸੰਗਤ ਬੈਠੋ, ਰੋਜ਼ ਜਪੋ, ਫਿਰ ਮਨ ਅਰਪਣ ਕਰੋ, ਮਨ ਦੀ ਹੋਮੇ ਛੱਡੋ, ਫਿਰ ਕੀ ਹੋਏਗਾ? ਸਭੇ ਇੱਛਾ ਪੂਰੀਆਂ ਗੁਰਮਹਿਲ ਬੁਲਾਈਆਂ। ਇੱਛਾ ਵੀ ਪੂਰੀਆਂ ਹੋਣਗੀਆਂ, ਉਹ ਆਪਣੇ ਮਹਿਲ ਘਰ ਵਿੱਚ ਵੀ ਬੁਲਾ ਲੈਂਦਾ, ਪਰ ਉਹਦੇ ਵਾਸਤੇ ਸ਼ਰਤ ਇਹ ਹੈ ਮਨ ਅਰਪਣ ਕਰਨਾ ਪੈਂਦਾ। ਹੁਣ ਛੋਟੀ ਜਿਹੀ ਇੱਕ ਗੱਲ ਧਿਆਨ ਨਾਲ ਸੁਣਿਓ, ਮਨੁੱਖ ਮਨ ਵਿੱਚ ਤੁਸੀਂ ਵੀ ਅਤੇ ਮੈਂ ਵੀ, ਆਪਾਂ ਸਾਰੇ ਵਿਚਾਰ ਕਰੀਏ, ਕੋਈ ਚੀਜ਼ ਸੋਚਦੇ ਰਹਿੰਦੇ ਪਰਿਸਥਿਤੀਆਂ ਵਧੀਆ ਹੋਣ ਫਿਰ ਨਾਮ ਜਪਾਂਗੇ, ਥੋੜ੍ਹੀ ਜਿਹੀ ਪਰਿਸਥਿਤੀ ਬਦਲ ਜਾਏ, ਹਾਲਾਤ ਵਧੀਆ ਹੋ ਜਾਣ, ਥੋੜ੍ਹਾ ਜਿਹਾ ਘਰ ਦਾ ਕੰਮ ਸਹੀ ਹੋ ਜਾਏ, ਬੱਚੇ ਥੋੜ੍ਹੇ ਜਿਹੇ ਕਿਤੇ ਘਰ ਲੱਗ ਜਾਣ, ਬੱਚੇ ਪੜ੍ਹ ਕੇ ਬਾਹਰ ਚਲੇ ਜਾਣ, ਬਸ ਘਰ ਬਣ ਜਾਏ, ਉਸ ਤੋਂ ਬਾਅਦ ਨਾਮ ਜਪਣੇ, ਬੱਚੇ ਬਾਹਰ ਚਲੇ ਜਾਣ, ਫਿਰ ਮੈਂ ਸਤਸੰਗ ਪੱਕਾ ਕਰ ਲੈਣਾ। ਮਨੁੱਖ ਮਨ ਨਾਲ ਹੀ ਉਹ ਗੱਲਾਂ ਸੋਚਦਾ ਰਹਿੰਦਾ, ਪਰਿਸਥਿਤੀ ਸਹੀ ਹੋ ਜਾਏ, ਹਾਲਾਤ ਸਹੀ ਹੋ ਜਾਣ, ਫਿਰ ਨਾਮ ਜਪਾਂਗੇ। ਮਾਫ ਕਰਿਓ, ਜਿੰਨਾ ਇਤਿਹਾਸ ਪੜ੍ਹ ਕੇ ਵੇਖੋ ਭਗਤੀ ਵਾਲਿਆਂ ਦਾ, ਭਾਵੇਂ ਭਗਤ ਸਾਹਿਬਾਨਾਂ ਦਾ, ਭਾਵੇਂ ਸਤਿਗੁਰੂ ਸਾਹਿਬਾਨ ਦਾ ਜੀਵਨ, ਸਾਧ ਸੰਗਤ ਪਰਿਸਥਿਤੀਆਂ ਨਹੀਂ ਕਦੇ ਸਹੀ ਹੁੰਦੀਆਂ, ਇਹ ਸਾਡਾ ਭੁਲੇਖ ਹੈ। ਬਾਹਰਲੀਆਂ ਪਰਿਸਥਿਤੀਆਂ ਕਦੇ ਸਹੀ ਨਹੀਂ ਹੋਣਗੀਆਂ ਕਿ ਬਿਲਕੁਲ ਸਹੀ ਹੋ ਗਈਆਂ ਫਿਰ ਭਗਤੀ ਹੋਏਗੀ, ਪਰਿਸਥਿਤੀਆਂ ਤਾਂ ਵਿਗੜੀਆਂ ਰਹਿੰਦੀਆਂ ਨੇ। ਨਾਮ ਜਪਣ ਨਾਲ ਮਨ ਦੀ ਪਰਿਸਥਿਤੀ ਬਦਲਣੀ ਪੈਂਦੀ, ਮਨ ਦੇ ਹਾਲਾਤ ਬਦਲਣੇ ਪੈਂਦੇ ਨੇ। ਜਪਣਾ ਸ਼ੁਰੂ ਕਰੋਗੇ ਮਨ ਦਾ ਪਾਸਾ ਬਦਲ ਜਾਏਗਾ, ਬਾਹਰਲੀ ਪਰਿਸਥਿਤੀ ਨਹੀਂ ਚੇਂਜ ਹੋਏ। ਜਿਸ ਭਗਤ ਕਬੀਰ ਸਾਹਿਬ ਜੀ ਦਾ ਅੱਜ ਸ਼ਬਦ ਹੈ, ਕਬੀਰ ਸਾਹਿਬ ਦੀਆਂ ਪਰਿਸਥਿਤੀਆਂ ਜੀਵਨ ਦੀਆਂ ਕੋਈ ਸਹੀ ਨਹੀਂ, ਨਾ ਤਾਂ ਪਰਿਵਾਰ ਵਾਲੇ ਚਾਹੁੰਦੇ ਨੇ, ਮਾਂ ਪਿਓ ਵੀ ਨਾਰਾਜ਼ ਨੇ, ਔਰ ਬਾਹਰੀ ਤੌਰ 'ਤੇ ਬ੍ਰਾਹਮਣੀ ਸਮਾਜ ਜਿਹੜਾ ਉਹ ਵੀ ਕਬੀਰ ਸਾਹਿਬ ਨਾਲ ਨਾਰਾਜ਼ ਹੈ, ਔਰ ਤੀਜੇ ਪੱਖ ਤੋਂ ਹਕੂਮਤ ਜਿਹੜੀ ਹੈ ਉਹ ਵੀ ਕਬੀਰ ਸਾਹਿਬ ਦੇ ਉਲਟ ਹੈ। ਸਾਧ ਸੰਗਤ ਕੋਈ ਪਰਿਸਥਿਤੀ ਸਹੀ ਨਹੀਂ ਹੈ, ਆਪਾਂ ਕਹੀਏ ਘਰ ਦੇ ਸਹੀ ਹੋ ਜਾਣ ਫਿਰ ਨਾਮ ਜਪਾਂਗੇ, ਘਰ ਦੀ ਪਰਿਸਥਿਤੀ ਭਗਤ ਕਬੀਰ ਸਾਹਿਬ ਦੀ ਸਹੀ ਨਹੀਂ, ਬਾਹਰ ਦੀ ਸਮਾਜਿਕ ਧਾਰਮਿਕ ਪਰਿਸਥਿਤੀ ਬ੍ਰਾਹਮਣੀ ਹਾਲਾਤ ਜਿਹੜੇ ਨੇ ਉਹ ਕਬੀਰ ਸਾਹਿਬ ਦੇ ਪਰਿਸਥਿਤੀ ਹੱਕ ਵਿੱਚ ਨਹੀਂ ਨੇ, ਉਹ ਵੀ ਵਿਰੋਧ ਕਰ ਰਹੇ ਨੇ। ਔਰ ਤੀਜਾ, ਉਸ ਵਕਤ ਦਾ ਬਾਦਸ਼ਾਹ ਸਿਕੰਦਰ ਲੋਧੀ ਉਹ ਕਬੀਰ ਸਾਹਿਬ ਨੂੰ ਪਕੜ ਕੇ ਜੇਲ੍ਹ ਵਿੱਚ ਡੱਕਦਾ, ਹਾਥੀ ਦੇ ਮੋਹਰੇ ਸੁੱਟਦਾ, ਸਜਾਵਾਂ ਦੇ ਰਿਹਾ, ਮੌਤ ਦੀ ਸਜ਼ਾ ਸੁਣਾ ਰਿਹਾ। ਇਹਦਾ ਮਤਲਬ ਰਾਜਨੀਤਿਕ ਹਾਲਾਤ ਜਿਹੜੇ ਨੇ ਉਹ ਵੀ ਪਰਿਸਥਿਤੀ ਸਹੀ ਨਹੀਂ, ਪਰ ਫਿਰ ਵੀ ਭਗਤੀ ਕਰ ਰਹੇ ਨੇ। ਨਾਮ ਜਪਣ ਨਾਲ ਮਨ ਦੀ ਪਰਿਸਥਿਤੀ ਬਦਲ ਗਈ। ਕਹੋ ਕਬੀਰ ਤੇ ਜਨ ਕਵੇ ਨਾ ਹਾਰੇ, ਢਾਲ ਜੋ ਜਨ ਨੇ ਪਾਸਾ, ਜਿਹਨਾਂ ਨੇ ਮਨ ਦਾ ਪਾਸਾ ਬਦਲ ਲਿਆ ਜਪ ਜਪ ਕੇ, ਬਾਹਰ ਦੀਆਂ ਪਰਿਸਥਿਤੀਆਂ ਉਹਨਾਂ ਨੂੰ ਕਦੇ ਨਹੀਂ ਉਖਾੜ ਸਕਦੀ। ਔਰ ਇਹ ਬਹੁਤ ਵੱਡਾ ਭੁਲੇਖ ਹੈ ਕਿ ਬਾਹਰੋਂ ਪਰਿਸਥਿਤੀ ਸਹੀ ਹੋ ਜਾਏ ਫਿਰ ਨਾਮ ਜਪਾਂਗੇ, ਇਹ ਨਹੀਂ ਹੋਣੀਆਂ। ਕਦੇ ਸਰੀਰ ਕਰਕੇ ਕੋਈ ਮੁਸ਼ਕਲ ਰਹਿਣੀ ਹੈ, ਕਦੇ ਪਰਿਵਾਰ ਕਰਕੇ, ਜੇ ਪਰਿਵਾਰ ਕਰਕੇ ਸਹੀ ਹੈ ਤਾਂ ਸਮਾਜਿਕ ਤੌਰ 'ਤੇ, ਜੇ ਸਮਾਜ ਵੱਲੋਂ ਸਹੀ ਹੈ, ਰਾਜਨੀਤਿਕ ਪੱਖ ਤੋਂ, ਕੋਈ ਨਾ ਕੋਈ ਪਰਿਸਥਿਤੀ ਜਿਹੜੀ ਹੈ ਉਹ ਤੁਹਾਡੇ ਵਾਸਤੇ ਔਕੜਾਂ ਵਿੱਚ ਰਹੇਗੀ। ਸਤਿਗੁਰੂ ਸਾਹਿਬਾਨ ਦਾ ਇਤਿਹਾਸ ਪੜ੍ਹੋ, ਕਿਸੇ ਗੁਰੂ ਦਾ ਜੀਵਨ ਪੜ੍ਹ ਲਓ, ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਰਿਵਾਰ, ਪਰਿਸਥਿਤੀ ਉਹਨਾਂ ਦੇ ਹੱਕ ਵਿੱਚ ਨਹੀਂ ਹੈ। ਪਿਤਾ ਜੀ ਕਿੰਨੇ ਸਾਲ ਨਾਰਾਜ਼ ਰਹੇ, ਕੋਈ ਕਿਰਤ ਕਰੋ, ਕੋਈ ਵਪਾਰ ਕਰ, ਸਾਧ ਸੰਗਤ ਪਰਿਸਥਿਤੀ ਹੱਕ ਵਿੱਚ ਨਹੀਂ ਹੈ। ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਤੱਤੀ ਤਵੀ 'ਤੇ ਬਹਿੰਦੇ ਨੇ, ਪੜ੍ਹ ਕੇ ਵੇਖੋ ਪਰਿਸਥਿਤੀਆਂ। ਘਰ ਪਰਿਵਾਰ ਦੀ ਪਰਿਸਥਿਤੀ ਹੱਕ ਵਿੱਚ ਨਹੀਂ ਹੈ। ਸਕਾ ਭਰਾ ਸਾਰੀ ਉਮਰ ਵਿਰੋਧ ਕਰਦਾ ਰਿਹਾ, ਸਕਾ ਭਰਾ ਭਰਜਾਈ ਸਾਰੀ ਉਮਰ ਬੁਰਾ ਮੰਗਦੇ ਰਹੇ, ਔਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਹਕੂਮਤ ਤੱਤੀ ਤਵੀ 'ਤੇ ਬਿਠਾਉਂਦੀ। ਬਾਹਰਲੀ ਪਰਿਸਥਿਤੀਆਂ ਸਹੀ ਨਹੀਂ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਹਕੂਮਤ ਗਵਾਲੀਅਰ ਦੇ ਕਿਲੇ 'ਚ ਬੰਦ ਕਰਦੇ। ਪਰਿਸਥਿਤੀਆਂ ਬਾਹਰੋਂ ਸਹੀ ਨਹੀਂ ਹੈ। ਜਿੰਨਾ ਇਤਿਹਾਸ ਪੜ੍ਹੋਂਗੇ ਭਗਤਾਂ ਦਾ, ਗੁਰੂ ਸਾਹਿਬਾਨਾਂ ਦਾ, ਬਾਹਰਲੀ ਪਰਿਸਥਿਤੀ ਬੰਦੇ ਦੀ ਕਦੇ ਸਹੀ ਨਹੀਂ ਹੋ ਸਕਦੀ। ਨਾਮ ਜਪਣਾ ਸ਼ੁਰੂ ਕਰ, ਮਨ ਦਾ ਪਾਸਾ ਬਦਲ ਗਿਆ, ਬਾਹਰੋਂ ਵੀ ਸਭ ਕੁਝ ਬਦਲ ਜਾਏ। ਜੇ ਬਾਹਰੋਂ ਆਪਾਂ ਕਈ ਬਾਹਰੋਂ ਪਹਿਲਾਂ ਸੁਖੀ ਹੋ ਲਈਏ, ਬੱਚਿਆਂ ਵੱਲੋਂ ਮੈਂ ਦੁਖੀ ਨਾ ਹੋਵਾਂ ਫਿਰ ਨਾਮ ਜਪਾਂਗਾ, ਇਹ ਨਹੀਂ ਕਦੇ ਵੀ ਹੋਏਗਾ। ਮਨ ਦੀ ਪਰਿਸਥਿਤੀ ਨਾਮ ਜਪ ਕੇ ਬਦਲੇਗੀ। ਬਾਹਰਲੇ ਹਾਲਾਤ ਇਸੇ ਤਰ੍ਹਾਂ ਚੱਲਦੇ ਰਹਿਣ। ਇੱਕ ਸ਼ਬਦ ਮੈਂ ਤੁਹਾਨੂੰ ਸੁਣਾ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਜ਼ਿਕਰ ਕੀਤਾ ਭਗਤ ਕਬੀਰ ਸਾਹਿਬ ਨੇ, ਕਹਿੰਦੇ ਘਰ ਦੀ ਪਰਿਸਥਿਤੀ ਸਹੀ ਨਹੀਂ ਹੈ। ਕਿਉਂ? ਮਾਂ ਨਾਰਾਜ਼ ਹੈ। ਤੁਸੀਂ ਮਹਿਸੂਸ ਕਰਕੇ ਵੇਖਿਓ, ਮਾਂ ਕਿੰਨੀ ਕੁ ਦੁਖੀ ਹੋਏਗੀ ਜਿਹੜੀ ਆਪਣੀ ਜ਼ਬਾਨ ਤੋਂ ਕਹਿ ਰਹੀ ਵੇ ਇਹਦੇ ਨਾਲ ਤਾਂ ਕਬੀਰ ਮਾਰੀ ਜਾਵੇ, ਇਹਦਾ ਮਤਲਬ ਬਹੁਤ ਦੁਖੀ ਹੈ, ਪਰਿਸਥਿਤੀ ਘਰ ਦੀ ਸਹੀ ਨਹੀਂ ਹੈ। ਇੱਕੋ ਸ਼ਬਦ ਮੈਂ ਤੁਹਾਨੂੰ ਸੁਣਾਵਾਂ ਕੀ ਕਹਿੰਦੀ ਹੈ। ਮਾਂ ਨੇ ਆਂਢਣਾ ਗੁਆਂਢਣਾ ਦਰਾਣੀਆਂ ਜਠਾਣੀਆਂ ਇਕੱਠੀਆਂ ਕਰਕੇ ਇੱਕ ਦਿਨ ਗੱਲ ਕੀਤੀ, ਇਹ ਸ਼ਬਦ ਮਹਾਰਾਜ ਦੀ ਬਾਣੀ 'ਚ। ਉਹ ਕਹਿੰਦੀ ਹੈ, ਦੋ ਜਣੇ ਅਜੇ ਘਰੋਂ ਗਏ ਨਹੀਂ, ਚਾਰ ਹੋਰ ਤੁਰੇ ਆਉਂਦੇ ਨੇ, ਸਾਰਾ ਦਿਨ ਇਹਦੇ ਕੋਲ ਕੋਈ ਸੰਤ ਤੁਰੇ ਰਹਿੰਦੇ ਨੇ, ਬਿੱਲੜ ਨੇ ਘਰੋਂ, ਮੇਰੇ ਕਬੀਰ ਨੂੰ ਵੀ ਬਿੱਲਾ ਸਮਝ ਰੱਖਿਆ, ਸਾਰਾ ਦਿਨ ਦੋ ਆਏ ਨੇ, ਦੋ ਤੁਰੇ ਆਉਂਦੇ ਨੇ, ਅਜੇ ਦੋ ਘਰੋਂ ਗਏ ਨਹੀਂ, ਦੋ ਜਣੇ ਦਰਵਾਜ਼ਾ ਖੜਕਾ ਕੇ ਪੁੱਛਦੇ ਨੇ ਕਬੀਰ ਘਰੇ ਹੀ ਹੈ। ਕਹਿੰਦੀ ਅਸੀਂ ਤਾਂ ਦੁਖੀ ਹੋ ਗਏ ਕਬੀਰ ਤੋਂ, ਇਹ ਗੱਲ ਮਾਂ ਕਹਿ ਰਹੀ ਹੈ। ਤੇ ਫਿਰ ਇਹ ਗੱਲ ਕਹਿੰਦੀ ਹੈ, ਉਹਨਾਂ ਨੂੰ ਮੰਜੇ ਡਾਹ ਡਾਹ ਦਿੰਦਾ, ਜੇ ਕਿਸੇ ਨੇ ਰਾਤ ਰਹਿਣਾ ਹੋਵੇ ਮੰਜੇ ਉਹਨਾਂ ਨੂੰ ਡਾਹ ਦਿੰਦਾ, ਸਾਨੂੰ ਕਹਿੰਦਾ ਤੁਸੀਂ ਥੱਲੇ ਪੈ ਜਾਓ, ਥੱਲੇ ਹੀ ਸੌਂ ਜਾਓ, ਭੋਏ ਲੇਟ ਜਾਓ, ਜਿੰਨਾ ਆਟਾ ਬਚਦਾ ਰੋਟੀ ਬਣਦੀ ਹੈ ਪ੍ਰਸ਼ਾਦੇ ਉਹਨਾਂ ਨੂੰ ਛਕਾ ਦਿੰਦਾ। ਜਦੋਂ ਅਸੀਂ ਕਹੀ ਤਾਂ ਬਾਕੀ ਅਸੀਂ ਹੁਣ ਕਿੱਧਰ ਜਾਈਏ, ਕਹਿੰਦੇ ਤੁਸੀਂ ਚੌਲ ਖਾ ਲਓ, ਚਨੇ ਚੱਬ ਲਓ, ਅਸੀਂ ਤਾਂ ਦੁਖੀ ਹੋ ਗਏ, ਇਹਦੇ ਕੋਲ ਜਿੰਨੇ ਸੰਤ ਤੁਰੇ ਰਹਿੰਦੇ ਨੇ ਸਭ ਬਿੱਲੜ ਨੇ। ਇਹਦਾ ਮਤਲਬ ਘਰ ਦੀ ਪਰਿਸਥਿਤੀ, ਪਰਿਵਾਰ ਖੁਸ਼ ਨਹੀਂ ਹੈ ਉਸ ਚੀਜ਼ ਤੋਂ। ਇਹ ਕਦੇ ਵੀ ਮਨ ਅੰਦਰ ਤੁਸੀਂ ਇਹ ਚੀਜ਼ ਧਾਰੋ ਵੀ ਪਰਿਵਾਰ ਖੁਸ਼ ਹੋਏਗਾ ਫਿਰ ਨਾਮ ਜਪਾਂਗੇ, ਇਹ ਪਰਿਸਥਿਤੀ ਨਹੀਂ ਠੀਕ ਹੋਣੀ। ਇਹ 'ਤੇ ਜਪੋਂਗੇ ਆਪਣੇ ਆਪ ਤਾਂ ਹਾਲਾਤ ਬਦਲਣ। ਸਾਹਿਬ ਨੇ ਬਚਨ ਕਿਹਾ, ਇੱਕ ਦੋਏ ਮੰਦਰ ਇੱਕ ਦੋਏ ਬਾਟ। ਅਜੇ ਦੋ ਜਣੇ ਘਰ ਵਿੱਚ ਨੇ, ਦੋ ਰਸਤੇ ਤੁਰੇ ਆਉਂਦੇ, ਉਹ ਪੁੱਛਦੇ ਕਬੀਰ ਦਾ ਘਰ ਕਿੱਧਰ ਹੈ। ਕਹਿੰਦੀ ਸਾਡੇ ਘਰ ਤਾਂ ਬਿੱਲੜ ਸਾਧ ਤੁਰੇ ਰਹਿੰਦੇ। ਇੱਕ ਦੋਏ ਮੰਦਰ ਇੱਕ ਦੋਏ ਬਾਟ, ਹਮਕੋ ਸਥਰ ਉਨਕੋ ਖਾਟ, ਮੂੰਡ ਪਲੋਸ ਕਵਨ ਬੰਦ ਪੋਥੀ। ਕੋਲ ਕੋਈ ਪੋਥੀਆਂ ਚੁੱਕ ਕੇ ਲਿਆਉਂਦੇ ਨੇ ਲੱਕ ਨਾ ਬੰਨ ਕੇ, ਪਤਾ ਨਹੀਂ ਕਬੀਰ ਕੋਲੋਂ ਕੀ ਪੁੱਛ ਪੁੱਛ ਲਿਖੀ ਜਾਂਦੇ ਨੇ, ਘੰਟਿਆਂ ਬੱਧੀ ਕਿਹੜੀਆਂ ਗੱਲਾਂ ਕਰਦੇ ਨੇ। ਹਮਕੋ ਚਾਵਲ ਉਨਕੋ ਰੋਟੀ, ਆਟੇ ਦੀਆਂ ਰੋਟੀਆਂ ਸਾਰੀਆਂ ਉਹਨਾਂ ਨੂੰ ਖਿਲਾ ਦਿੰਦੇ, ਸਾਨੂੰ ਕਹਿੰਦਾ ਚਨੇ ਚੱਬ ਲਓ ਜਾਂ ਚੌਲ ਖਾ ਲਓ ਬਸ। ਮੂੰਡ ਪਲੋਸ ਕਮਰ ਬੰਦ ਪੋਥੀ, ਹਮਕੋ ਚਾਵਲ ਉਨਕੋ ਰੋਟੀ, ਮੁੰਡੀਆਂ ਮੁੰਡੀਆਂ ਹੋਏ ਇਹ ਮੁੰਡੀਆਂ ਬੁੱਢਤ ਕੀ ਟੇਕ। ਤੇ ਮਾਂ ਦੁਖੀ ਹੋ ਕੇ ਕਹਿੰਦੀ, ਇਹ ਮੁੰਡੇ ਇਕੱਠੇ ਹੋ ਗਏ ਨੇ ਕਬੀਰ ਕੋਲ ਇੱਕ ਉਮਰ ਦੇ, ਇਹਨੀ ਮੁੰਡਿਆਂ ਨੇ ਸਾਡਾ ਘਰ ਬੇੜਾ ਬਿਠਾਏ ਦੇਣਾ ਸਾਡਾ, ਇਹ ਮੁੰਡੀਆਂ ਬੁੱਢਤ ਕੀ ਟੇਕ। ਤੇ ਸਭ ਤੋਂ ਜ਼ਿਆਦਾ ਦੁਖੀ ਮਾਂ ਪਤਾ ਕਦੋਂ ਹੋਈ, ਜਦੋਂ ਕਬੀਰ ਸਾਹਿਬ ਦੇ ਘਰ ਬਹੁਤ ਸੰਤ ਜਨਾਂ ਦਾ ਮੇਲਾ ਲੱਗ ਗਿਆ, ਜਪਣ ਵਾਲੇ, ਪਿਆਰ ਵਾਲੇ, ਵਿਚਾਰ ਕਰਨ ਵਾਲੇ, ਭਗਤੀ ਦੇ, ਉਹ ਭਗਤ ਆ ਕੇ ਕੋਲ ਬਹਿਣ ਲੱਗ ਪਏ। ਉਸ ਦਿਨ ਘਰ ਵਿੱਚ ਐਂ ਲੱਗਾ ਵੀ ਅੱਜ ਸਾਧੂ ਸੰਤ ਜ਼ਿਆਦਾ ਨੇ, ਰਸਤਾਂ ਥੋੜੀਆਂ ਨੇ, ਪੈਸੇ ਹੈ ਨਹੀਂ, ਕੀ ਕਰਾਂ ਮੈਂ। ਕਹਿੰਦੇ ਉਦੋਂ ਭਗਤ ਕਬੀਰ ਸਾਹਿਬ ਨੇ, ਜਿਹੜਾ ਭਗਤ ਕਬੀਰ ਸਾਹਿਬ ਦੀ ਮਾਂ ਤੇ ਘਰ ਵਾਲੀ ਲੋਈ ਨੇ ਸੱਤ ਰੰਗ ਦਾ ਸੂਤ ਵੱਟ ਕੇ ਰੱਖਿਆ ਸੀ ਕਿ ਸ਼ਿਵਰਾਤਰੀ ਦੇ ਦਿਨ ਆਉਣੇ ਨੇ, ਕੱਪੜਾ ਬੁਣ ਕੇ ਵੇਚਾਂਗੇ, ਉਹ ਵੱਟਿਆ ਹੋਇਆ ਸੂਤ ਕਬੀਰ ਸਾਹਿਬ ਚੁੱਕ ਕੇ ਲੈ ਗਏ, ਲਿਜਾ ਕੇ ਵੇਚ ਦਿੱਤਾ, ਜਿਹੜੇ ਪੈਸੇ ਮਿਲੇ ਉਹਦੀਆਂ ਰਸਤਾਂ ਲਿਆਂਦੀਆਂ, ਲਿਆ ਕੇ ਸੁੱਟਦੀਆਂ, ਲਓ ਬਈ ਸੰਤ ਜਾਂ ਨਾ ਆਏ ਪ੍ਰਸ਼ਾਦੇ ਬਣਾਓ। ਕਹਿੰਦੀ ਅਸੀਂ ਲੰਗਰ ਬਣਾ ਬਣਾ ਕੇ ਪ੍ਰਸ਼ਾਦੇ ਛਕਾਉਂਦੇ ਰਹੇ, ਤੇ ਮਾਂ ਦਰਾਣੀਆਂ ਜਠਾਣੀਆਂ ਗੁਆਂਢਣਾਂ ਨੂੰ ਕਹਿੰਦੀ, ਨੀ ਭੈਣੇ ਮੈਂ ਤੇ ਸੋਚਿਆ ਖਬਰਿਆ ਕਿੱਥੋਂ ਪੈਸੇ ਲਿਆਏ, ਉਹ ਤਾਂ ਹੁਣ ਪਤਾ ਲੱਗਾ ਸੂਤ ਹੀ ਵੇਚ ਦਿੱਤਾ, ਇਹਦੇ ਨਾਲੋਂ ਤਾਂ ਮੁੰਡਾ ਮਰੀ ਜਾਵੇ। ਇਹਦਾ ਮਤਲਬ ਘਰ ਦੀ ਪਰਿਸਥਿਤੀ ਭਗਤੀ ਵਾਲੀ ਨਹੀਂ ਹੈ। ਪਰ ਸਾਧ ਸੰਗਤ, ਮਨ ਕਰਕੇ ਜਪੋਂਗੇ ਪਰਿਸਥਿਤੀਆਂ ਆਪੇ ਬਦਲ ਜਾਂਦੀਆਂ ਨੇ। ਇਹ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵੇ, ਕਹਿੰਦੇ ਸਾਤ ਸੂ ਤਿੰਨ ਮੁੰਡੀਏ ਖੋਏ, ਇਹਨੀ ਸੱਤ ਰੰਗ ਦਾ ਉਹ ਸੂਤ ਵੇਚ ਦਿੱਤੇ, ਸੁਣੋ ਦਰਾਨੀ ਸੁਣੋ ਜਠਾਨੀ ਅਚਰ ਦੇਖ ਬਹਿਓ ਸਤ ਸੋ ਤਿੰਨ ਮੁੰਡੀਆਂ ਖੋਏ ਮੁੰਡੀਆਂ ਕਿਉਂ ਨਾ ਮੋਇਓ। ਇਹਨੇ ਸੂਤ ਵੇਚਦਾ ਹੈ ਕਿਉਂ ਨਹੀਂ ਮਰ ਜਾਂਦਾ? ਇਹਦਾ ਮਤਲਬ ਬਾਹਰਲੀ ਪਰਿਸਥਿਤੀ ਠੀਕ ਨਹੀਂ। ਕਹਿਣ ਤੋਂ ਭਾਵ ਇਹ ਹੈ ਆਪਾਂ ਪਰਿਸਥਿਤੀਆਂ ਦੇ ਚੱਕਰ ਵਿੱਚ ਨਾ ਪਈਏ, ਹਾਲਾਤ ਸਹੀ ਹੋਣਗੇ ਫਿਰ ਨਾਮ ਜਪਾਂਗੇ। ਨਹੀਂ, ਸਾਹਿਬ ਕਹਿੰਦੇ ਜਪਣਾ ਸ਼ੁਰੂ ਕਰ, ਹਾਲਾਤ ਆਪੇ ਬਦਲ ਜਾਣਗੇ। ਭਾਈ ਰੋਜ਼ ਜਪ ਸਤਨਾਮ ਸ੍ਰੀ ਵਾਹਿਗੁਰੂ, ਨਿਤ ਸੇਵਿਓ ਸਾਹਿਬ ਆਪਣਾ ਸੰਤ ਸੰਗ ਮਿਲਾਈਆ। ਫਿਰ ਜਦੋਂ ਇਹ ਮਨ ਜਪਣ ਲੱਗ ਪਿਆ ਉਦੋਂ ਫਿਰ ਭਗਤ ਕਬੀਰ ਸਾਹਿਬ ਨੇ ਅੱਜ ਬਚਨ ਕਹੋ ਦੁਨੀਆਂ ਦੇ ਲੋਕੋ, ਇਹਨੂੰ ਐਵੇਂ ਹੈਰਾਨੀ ਵਾਲੀ ਗੱਲ ਨਾ ਸਮਝਿਓ, ਇਹ ਸੱਚਾਈ ਹੈ। ਜਿਵੇਂ ਪਾਣੀ ਪਾਣੀ ਚ ਮਿਲ ਕੇ ਪਾਣੀ ਦਾ ਰੂਪ ਹੋ ਜਾਂਦਾ, ਇੱਦਾਂ ਔਖੇ ਸਮੇਂ ਵਿੱਚ ਭਗਤੀ ਕਰਨ ਵਾਲੇ ਰੱਬ ਦਾ ਰੂਪ ਹੋ ਜਾਂਦੇ ਨੇ। ਜੋ ਜਨ ਭਾਓ ਭਗਤ ਕਛ ਜਾਣੇ ਤਾਂ ਕੋ ਚਰਦ ਕਾਹੋ। ਭਗਤੀ ਕਰਨ ਵਾਲੇ ਪ੍ਰੇਮਾ ਭਗਤੀ ਵਾਲਿਆਂ ਲਈ ਇਹ ਕੋਈ ਹੈਰਾਨੀ ਅਚਰਜਤਾ ਵਾਲੀ ਗੱਲ ਨਹੀਂ ਹੈ।
ਜਿਉ ਜਲ ਜਲ ਮਹਿ ਪੈਸ ਨਾ ਨਿਕਸੈ ਤਿਉ ਢੁਰ ਮਿਲਿਓ ਜੁਲਾਹੋ।
ਕਹਿੰਦੇ ਜਿਵੇਂ ਪਾਣੀ ਪਾਣੀ ਵਿੱਚ ਮਿਲ ਕੇ ਇੱਕ ਹੋ ਜਾਂਦਾ, ਇਹ ਸੱਚਾਈ ਹੈ, ਉਹਦਾ ਰੂਪ ਹੋ ਜਾਂਦਾ, ਏਦਾਂ ਤਿਉ ਢੁਰ ਮਿਲਿਓ ਜੁਲਾਹੋ ਦਰਥ। ਕਹਿੰਦੇ ਢਲ ਕੇ ਇਹ ਜੁਲਾਹਾ ਵੀ ਹੁਣ ਰੱਬ ਦਾ ਰੂਪ ਹੋ ਗਿਆ। ਮੇਰੇ ਵਿੱਚ ਤੇ ਹੁਣ ਰੱਬ ਚ ਭੇਦ ਨਹੀਂ ਪਿਆ, ਪਰ ਇਹ ਔਖੀ ਘਾਟੀ ਔਖੇ ਹੋ ਕੇ ਚੜ੍ਹਨੀ ਪਈ। ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਵੀਰਾ ਏਕ ਭਏ ਹੈ ਕੋਏ ਨਾ ਸਕੈ ਪਛਾਨੀ। ਪਰ ਕਹਿੰਦੇ ਔਖੀ ਸੀ, ਕਿਉਂਕਿ ਕਬ ਘਟ ਘਾਟੀ ਰਾਮ ਕੀ, ਤੇ ਚੜ ਰਹੇ ਹੋ ਕਬੀਰ, ਇੰਨੀਆਂ ਔਖੀਆਂ ਪਰਿਸਥਿਤੀਆਂ ਵਿੱਚ ਨਾਮ ਜਪਣਾ ਔਖਾ ਸੀ। ਸਤ ਸੰਗਤ ਤਾਈਓ ਮਹਾਰਾਜ ਰੋਜ਼ ਸਮਝਾਉਂਦੇ, ਕਹਿੰਦੇ ਨਾਮ ਜਪਣਾ ਸੌਖਾ ਨਹੀਂ ਹੈ, ਐਵੇਂ ਕੋਈ ਭੁਲੇਖਾ ਸਮਝ ਲੈ। ਸਭ ਤੋਂ ਔਖਾ ਕੰਮ ਹੈ ਜੇ ਕੋਈ ਰੋਜ਼ ਬਹਿ ਕੇ ਜਪਣ ਲੱਗ ਜਾਏ ਸਤਨਾਮ ਸ੍ਰੀ। ਇਹਨੂੰ ਰੋਜ਼ ਮਹਾਰਾਜ ਕਹਿੰਦੇ ਸਾਚਾ ਸਾਹਿਬ ਸਾਚ ਨਾਏ। ਕਹਿੰਦੇ ਭਾਈ ਰੱਬ ਦਾ ਨਾਮ ਸੱਚਾ, ਉਹਨੂੰ ਮਿਲਣ ਲਈ ਬੋਲੀ ਭਾਸ਼ਾ ਭਾਓ ਪ੍ਰੇਮ ਵਾਲੀ ਚਾਹੀਦੀ ਹੈ, ਪਰ ਔਖਾ ਪਤਾ ਕਿਉਂ ਹੈ? ਸਭ ਤੋਂ ਔਖਾ ਕੰਮ ਵੀ ਇਹੀ ਹੈ, ਅੱਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਓ। ਇਹ ਸੌਖਾ ਕੰਮ ਨਹੀਂ ਹੈ, ਇਹਦੇ ਵਾਸਤੇ ਮਨ ਵੇਚਣਾ ਪੈਂਦਾ। ਮਨ ਤਾਂ ਕਹਿੰਦਾ ਹੋਰ ਸੌਂ ਲਈਏ, ਮਨ ਤਾਂ ਅਲਾਰਮ ਬੰਦ ਕਰਕੇ ਸੌਂ ਜਾਂਦਾ, ਮਨ ਤਾਂ ਕਹਿੰਦਾ ਦੁਨੀਆਂ ਕੁਝ ਪਹਿਨਦੀ ਆਪਾਂ ਵੀ ਪਹਿਨੀਏ। ਸਤ ਸੰਗਤ ਇਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਸਿੱਲ ਜੋਗ ਅਲੂਣੀ ਚੱਟੀਏ। ਭਗਤੀ ਦਾ ਮਾਰਗ ਉਹ ਪੱਥਰ ਚੱਟਣ ਦੇ ਬਰਾਬਰ ਜਿਹਦੇ ਵਿੱਚ ਕੋਈ ਸਵਾਦ ਨਹੀਂ ਹੈ, ਪਹਿਲਾਂ ਬਿਲਕੁਲ ਅਲੂਣਾ ਹੈ, ਲੂਣ ਵਾਲੀ ਚੀਜ਼। ਤੁਸੀਂ ਪਸ਼ੂਆਂ ਦੇ ਮੂਹਰੇ ਲੂਣ ਰੱਖ ਦਿੰਦੇ ਹੋ, ਉਹ ਚੱਟਦੇ ਰਹਿੰਦੇ ਨੇ। ਸਤ ਸੰਗਤ ਨਮਕ ਤੋਂ ਬਗੈਰ ਕੋਈ ਭੋਜਨ ਸਵਾਦ ਨਹੀਂ ਬਣਦਾ, ਪਰ ਇਹ ਯਾਦ ਰੱਖਿਓ ਭਗਤੀ ਦਾ ਮਾਰਗ ਉਹ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਅਣੂਣੀ ਸਿੱਲ ਹੈ, ਕੋਈ ਸਵਾਦ ਨਹੀਂ ਹੈ। ਲੋਕਾਂ ਦੇ ਤੰਨੇ ਮਿਲਣੇ ਮੁਸ਼ਕਲ ਪਰੇਸ਼ਾਨੀਆਂ ਸਭ ਕੁਝ ਮਨ ਨੂੰ ਬੰਨ ਕੇ ਰੱਖਣਾ ਪੈਂਦਾ, ਜਦੋਂ ਫਿਰ ਉਹ ਰਸ ਆਉਂਦਾ ਉਦੋਂ ਸਤ ਸੰਗਤ ਰੱਬ ਦਾ ਉਹ ਰੂਪ ਹੋ ਜਾਂਦਾ, ਉਦੋਂ ਵਕਤ ਆਉਂਦਾ ਦੁਨੀਆਂ ਹੱਥ ਜੋੜ ਕੇ ਉਹਨਾਂ ਤੋਂ ਬਲਿਹਾਰ ਜਾਂਦੀ। ਫਿਰ ਲੋਕੀ ਕਹਿਣਗੇ ਜੋ ਜਨ ਲੇ ਖਸਮ ਕਾ ਨਾਓ ਤਿਨ ਕੈ ਸਦ ਬਲਿਹਾਰੈ ਜਾਓ। ਪਰ ਉਸ ਤੋਂ ਪਹਿਲਾਂ ਇਹ ਸੱਚਾਈ ਹੈ ਕਿ ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕੀ ਵਿਛਾਈ। ਹੁਣ ਸੁਣਿਓ ਸਤ ਸੰਗਤ, ਭਗਤੀ ਵਾਲਿਆਂ ਨੂੰ ਧਾਰਮਿਕ ਦੁਨੀਆਂ ਵਿੱਚ ਚੱਲਣ ਵਾਲਿਆਂ ਨੂੰ ਬਹੁਤ ਕੁਝ ਮਨ ਬੰਨ ਕੇ ਚੱਲਣਾ ਪੈਂਦਾ। ਧਾਰਮਿਕ ਭੇਖ ਪਾਉਣਾ ਇਸ ਤਰ੍ਹਾਂ ਚੱਲਣਾ ਹੈ ਜਿਵੇਂ ਕੰਡਿਆਂ ਤੇ ਤੁਸੀਂ ਚੱਲ ਰਹੇ ਹੋ, ਜਿਵੇਂ ਰੋੜਿਆਂ ਤੇ ਸੁੱਤੇ ਹੋ, ਜਿਵੇਂ ਰੇਤ ਖਾਣ ਦੇ ਬਰਾਬਰ ਹੈ। ਉਹ ਪਤਾ ਕਿਵੇਂ? ਆਮ ਬੰਦਾ ਰਸਤੇ ਵਿੱਚ ਕੋਈ ਕਿਸੇ ਨੂੰ ਮਾੜਾ ਮੋਟਾ ਟਕਰਾ ਜਾਏ, ਕੋਈ ਰਾਹ ਨਾ ਦੇਵੇ, ਲੋਕ ਉੱਤਰ ਕੇ ਲੜਨ ਲੱਗ ਪੈਂਦੇ ਨੇ। ਧਾਰਮਿਕ ਬੰਦਾ ਜਿਹੜਾ ਰੱਬ ਦੇ ਰਾਹ ਤੇ ਤੁਰੇ ਉਹ ਦੂਜਿਆਂ ਨੂੰ ਓਏ ਵੀ ਨਹੀਂ ਕਹਿ ਸਕਦਾ ਰਸਤੇ। ਲੋਕੀ ਉਹਨੂੰ ਕਹਿਣਗੇ ਯਾਰ ਇੱਕੋ ਬੰਦਾ, ਆਹ ਵੇਖੋ ਯਾਰ ਗੁਰਸਿੱਖ ਬੰਦਾ ਕੀ ਕਰ ਰਿਹਾ, ਆਹ ਵੇਖੋ ਇੰਨੀ ਦਾੜੀ ਰੱਖੀ ਹੋਈ ਇਹ ਬੰਦਾ ਕੀ ਕਰ। ਅੱਛਾ, ਆਮ ਬੰਦਾ ਗੁੱਸੇ 'ਚ ਮਨ ਦੀ ਭੜਾਸ ਕੱਢਣ ਲਈ ਮਾੜੇ ਸ਼ਬਦ ਕਈ ਵਾਰ ਗੰਦੇ ਬੋਲ ਦਿੰਦਾ, ਜਿਹੜਾ ਗੁਰਸਿੱਖ ਹੈ ਉਹ ਵੀ ਨਹੀਂ ਬੋਲ ਸਕਦਾ। ਜੇ ਉਹ ਗੁੱਸੇ ਦਾ ਮਨ ਕੋਈ ਸ਼ਬਦ ਆਪ ਕਹਿ ਦੇ, ਆਹ ਵੇਖੋ ਜੀ ਦਾੜੀ ਰੱਖ ਕੇ ਆਪ ਬੋਲਦੇ, ਅੰਮ੍ਰਿਤਧਾਰੀ ਬੰਦਾ ਕੀ ਕਰ ਰਿਹਾ। ਸਾਧ ਸੰਗਤ ਇੰਨੀਆਂ ਪਾਬੰਦੀਆਂ ਨੇ ਇਹ ਕੰਡਿਆਂ ਦੇ ਉੱਤੇ, ਭਾਵ ਦੂਜੇ ਦੀ ਵਧੀਕੀ ਸੁਣ ਕੇ ਵੀ ਕਈ ਵਾਰ ਹੱਥ ਜੋੜਨਾ ਪੈਂਦਾ। ਔਰ ਮਾਫ਼ ਕਰਿਓ, ਇਹਦੇ 'ਚ ਲੋਕਾਂ ਨੂੰ ਭੁਲੇਖਾ ਰਹਿੰਦਾ ਕਈ ਵਾਰ, ਧਾਰਮਿਕ ਬੰਦਾ ਆਪਣੇ ਗੁਰੂ ਦਾ ਹੁਕਮ ਮੰਨਦਿਆਂ ਜਾਂ ਸ਼ਖਸੀਅਤ ਨੂੰ ਬਚਾਉਣ ਲਈ ਚੁੱਪ ਕਰਕੇ ਲੰਘ ਜਾਂਦਾ, ਮੂਰਖ ਬੰਦੇ ਕਹਿਣਗੇ ਡਰ ਕੇ ਪਾਸੇ ਹੋ ਗਏ, ਲੋਕੀ ਡਰ ਕਹਿਣਗੇ। ਜਿਵੇਂ ਸਿਆਣਾ ਬੰਦਾ ਗੰਦਗੀ ਤੋਂ ਪਾਸੇ ਹੋ ਕੇ ਲੰਘਦਾ ਤੇ ਗੰਦਗੀ ਮਖੌਲ ਉਡਾਵੇ ਕਿ ਮੇਰੇ ਤੋਂ ਡਰ ਕੇ ਪਰੇ ਹੋ ਗਏ, ਸੱਜਣੋ ਇੰਨਾ ਔਖਾ ਹੈ ਇਹ ਮਾਰਗ। ਇੱਥੇ ਤੁਸੀਂ ਬਰਾਬਰ ਤਾਂ ਨਹੀਂ ਕਰ ਸਕਦੇ, ਉਹਨੇ ਮੈਨੂੰ ਕਿਹਾ ਮੈਂ ਵੀ ਬਰਾਬਰ ਕਰਨਾ, ਇਹ ਬਹੁਤ ਔਖਾ ਮਾਰਗ ਹੈ। ਇਸ ਲਈ ਧਾਰਮਿਕ ਦੁਨੀਆਂ ਵਿੱਚ ਜਿੰਨੀਆਂ ਸ਼ਖਸੀਅਤਾਂ ਨੇ ਉਹਨੂੰ ਬਾਹਰੀ ਤੌਰ ਤੇ ਆਪਣਾ ਲਿਬਾਸ ਇਹ ਚੀਜ਼ਾਂ ਸਾਂਭ ਕੇ ਚੱਲਣੀਆਂ ਪੈਣੀਆਂ, ਭਗਤੀ ਵਾਲੇ ਨੂੰ ਇਸ ਗੱਲ ਦਾ ਖਿਆਲ ਰੱਖਣਾ ਪੈਂਦਾ ਕਿ ਮਾੜੇ ਬੰਦੇ ਦੀ ਵੈਸਕ ਨਹੀਂ ਉਹ ਕਰਦਾ, ਮਾੜੇ ਬੰਦੇ ਦੀ ਸੰਗਤ ਨਹੀਂ ਕਰਦਾ। ਤਾਂਹੀਓ ਰੋਜ਼ ਅਰਦਾਸ ਵਿੱਚ ਮੰਗਿਆ ਜਾਂਦਾ ਕਿ ਸਹੀ ਪਿਆਰੇ ਮੇਲ ਕੌਣ, ਜਿਨ੍ਹਾਂ ਮਿਲਿਆ ਨਾਮ ਚਿੱਤ ਆਵੇ, ਜਿਨ੍ਹਾਂ ਦੇ ਮਿਲਿਆ ਵਾਹਿਗੁਰੂ ਚਿੱਤ ਆਵੇ। ਤਾਂਹੀਓ ਮਹਾਰਾਜ ਕਹਿੰਦੇ ਸੱਚੀ ਵੈਸਕ ਤਿਨਾ ਸੰਗ, ਜਿਨ ਸੰਗ ਜਪੀਏ ਨਾਉਂ, ਤਿੰਨ ਸੰਗ ਸੰਗ ਨਾ ਕੀਚੈ ਨਾਨਕ ਜਿਨ੍ਹਾਂ ਆਪਣਾ ਸੁਆਉ। ਮਹਾਰਾਜ ਉਹਨਾਂ ਦੀ ਸੰਗਤ ਕਿਉਂ ਨਹੀਂ ਕਰਨੀ? ਕਹਿੰਦੇ ਫਰੀਦਾ ਤਿੰਨਾ ਮੁੱਖ ਡਰਾਵਣੇ, ਜਿਨ੍ਹਾਂ ਵੇ ਸਾਰੇ ਉਹਨਾਂ ਨਾਉਂ, ਇੱਥੇ ਦੁੱਖ ਘਨੇਰੇ ਆ ਅੱਗੇ ਠੌਰ ਨਾ ਠਾਓ। ਹੋਰ ਸੁਣਿਓ ਕਿੰਨੀ ਸਖਤੀ ਹੈ ਭਾਈ, ਔਖਾ ਕੰਮ ਕਿੰਨਾ। ਜਿਨ੍ਹਾਂ ਦੇ ਅੰਦਰ ਕ੍ਰੋਧ ਹੋਵੇ, ਝਗੜਾ ਹੋਵੇ, ਈਰਖਾ ਹੋਵੇ, ਵੈਰ ਵਿਰੋਧ ਹੋਵੇ, ਪਰਾਈ ਤਾਤ ਹੋਵੇ, ਤੇ ਗੁਰਸਿੱਖ ਨੂੰ ਪਤਾ ਕੀ ਹੁਕਮ ਹੈ? ਕਹਿੰਦੇ ਉੱਤੋਂ ਦੂਰ ਰਹੀਂ, ਨੇੜੇ ਨਾ ਜਾਈ। ਮਹਾਰਾਜ ਕਿਉਂ? ਉਹਦੇ ਵਿੱਚੋਂ ਨਿਕਲਣ ਵਾਲੀਆਂ ਵੇਵ ਤਰੰਗਾਂ ਜਿਹੜੀਆਂ ਨੇ ਉਹ ਤੈਨੂੰ ਭ੍ਰਿਸ਼ਟ ਕਰ ਸਕਦੀਆਂ ਨੇ, ਤੇਰੇ ਮਨ ਦੇ ਹਾਲਾਤ ਬਦਲ ਸਕਦੀਆਂ ਨੇ, ਇਸ ਲਈ ਉਹਨਾਂ ਦੇ ਨੇੜੇ ਨਾ ਜਾਈ। ਤਿਨਾਂ ਪਾਸ ਦੁਆਸ ਨਾ ਪਿੱਟੀ ਹੈ, ਜਿਨ੍ਹਾਂ ਅੰਤਰ ਕ੍ਰੋਧ ਚੰਡਾਲ, ਜਿਨ੍ਹਾਂ ਦੇ ਅੰਦਰ ਕ੍ਰੋਧ ਚੰਡਾਲ ਬਣ ਕੇ ਬੈਠਾ, ਨੇੜੇ ਨਾ ਖਲੋਈ। ਕਿਉਂ? ਉਹਦੇ ਵਿੱਚੋਂ ਨਿਕਲਣ ਵਾਲੀਆਂ ਤਰੰਗਾਂ ਤੈਨੂੰ ਪ੍ਰਭਾਵਿਤ ਕਰ ਸਕਦੀਆਂ ਨੇ, ਇਸ ਲਈ ਜਪਣ ਵਾਲਿਆਂ ਦੀ ਸੰਗਤ ਕਰ। ਹੁਣ ਦੂਜੇ ਪਾਸੇ ਵੇਖਿਓ, ਜਪਣ ਵਾਲਿਆਂ ਦੀ ਸੰਗਤ ਕਰਕੇ ਪਸ਼ੂਆਂ ਦੀਆਂ ਵੀ ਭਾਵ ਬਦਲ ਜਾਂਦੇ ਨੇ ਅੰਦਰ। ਭਗਤ ਕਬੀਰ ਸਾਹਿਬ ਸਿਕੰਦਰ ਲੋਧੀ ਬੰਨ ਕੇ ਹੱਥ ਪੈਰ ਪੋਟਲੀ ਬਣਾ ਕੇ ਹਾਥੀ ਮੋਹਰੇ ਸੁੱਟ ਦਿੰਦਾ, ਇਹ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ। ਮੋਹਰਿਓਂ ਹਾਥੀ ਕੀ ਕਰਦਾ? ਕੁੰਚਰ ਪੋਟ ਲੈ ਲੈ ਨਮਸਕਾਰ। ਹਾਥੀ ਨੇ ਆਪਣੇ ਸੁੰਡ ਵਿੱਚ ਭਗਤ ਕਬੀਰ ਸਾਹਿਬ ਨੂੰ ਚੁੱਕਿਆ, ਨਮਸਕਾਰ ਕੀਤੀ, ਅਦਬ ਨਾਲ ਫਿਰ ਰੱਖ ਕੇ ਗੋਡਣੇ ਟੇਕ ਕੇ ਮੱਥਾ ਟੇਕਿਆ ਹਾਥੀ ਨੇ। ਤੇ ਭਗਤ ਕਬੀਰ ਸਾਹਿਬ ਕਹਿੰਦੇ ਉਹ ਹਾਥੀ ਨੂੰ ਪਤਾ ਲੱਗ ਗਿਆ ਮੈਂ ਕੌਣ ਹੈ, ਅੰਨੇ ਕਾਜੀ ਨੂੰ ਨਹੀਂ ਸਮਝ ਆ ਰਿਹਾ ਮੈਂ ਕੌਣ ਹੈ। ਕੁੰਚਰ ਪੋਟ ਲੈ ਲੈ ਨਮਸਕਾਰ, ਬੁੱਝੇ ਨਹੀਂ ਕਾਜੀ ਅੰਧਿਆਰੇ, ਅੰਨੇ ਕਾਜੀ ਨੂੰ ਸਮਝ ਨਹੀਂ ਆ ਰਹੀ ਕਿ ਰੱਬ ਕੀ ਹੈ। ਇਹਦਾ ਮਤਲਬ ਹਾਥੀ ਜਿਹੜੇ, ਦੋ ਜਾਨਵਰਾਂ ਦਾ ਜ਼ਿਕਰ ਜ਼ਿਆਦਾ ਹੋਣਾ, ਹਾਥੀ ਦਾ ਤੇ ਗਾਂ ਦਾ ਵੀ ਧਾਰਮਿਕ ਦੁਨੀਆ, ਇਹ ਦੋਵਾਂ ਜਾਨਵਰਾਂ ਨੂੰ ਮੰਨਿਆ ਗਿਆ ਕਿ ਛੇਤੀ ਮਨ ਜਾਗਦਾ, ਹਾਥੀ ਬਹੁਤ ਸਮਝਦਾਰ ਹੈ। ਹਾਥੀ ਨੇ ਭਗਤ ਕਬੀਰ ਸਾਹਿਬ ਦੀਆਂ ਤਰੰਗਾਂ ਦੀ ਪਕੜ ਕੀਤੀ, ਹਾਥੀ ਦਾ ਮਨ ਬਦਲ ਗਿਆ। ਔਰ ਸਾਧ ਸੰਗਤ, ਤਾਂਹੀਓ ਜਿੰਨੇ ਬੋਧ ਜਗਤ ਦੇ ਲੋਕ ਨੇ ਬੋਧੀ, ਉਹ ਹਾਥੀ ਦੀ ਪੂਜਾ ਕਰਦੇ ਨੇ। ਕਿਉਂ? ਹਾਥੀ ਨੇ ਮਹਾਤਮਾ ਬੁੱਧੀ ਸੰਗਤ ਕੀਤੀ। ਕੁੱਟ ਕੁਮੰਡਲ ਚੱਕ ਕੇ ਨਿਰੰਜਣਾ ਨਦੀ ਤੋਂ ਰੋਜ਼ ਜਲ ਭਰ ਕੇ ਲਿਆ ਕੇ ਸੇਵਾ ਕਰਦਾ ਰਿਹਾ ਜਦੋਂ ਭਗਤੀ ਕਰਦਾ ਸੀ ਮਹਾਤਮਾ ਬੁੱਧ। ਹਾਥੀ ਨੇ ਕੁਮੰਡਲ ਚੱਕਣਾ, ਨਿਰੰਜਣਾ ਨਦੀ ਤੋਂ ਪਾਣੀ ਭਰ ਕੇ ਲਿਆਉਣਾ ਰੋਜ਼, ਉੱਚੇ ਉੱਚੇ ਫਲਾਂ ਵਾਲੇ ਦਰਖਤਾਂ ਤੋਂ ਫਲ ਤੋੜ ਕੇ ਲਿਆਉਣੇ ਜੰਗਲ ਵਿੱਚ। ਔਰ ਜਿੱਦਣ ਮਹਾਤਮਾ ਬੁੱਧ ਨੂੰ ਰੱਬ ਦਾ ਗਿਆਨ ਹੋਇਆ, ਉਹ ਜੰਗਲ ਛੱਡ ਕੇ ਉਸ ਜਗ੍ਹਾ ਤੋਂ ਤੁਰਨ ਲੱਗਾ, ਉਦਣ ਹਾਥੀ ਨੇ ਵਿਰਾਗ ਤੇ ਵਿਸ਼ੋਹ ਦੀ ਖਿੱਚ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ। ਤਾਂ ਜਿੰਨੇ ਬੋਧ ਜਗਤ ਦੇ ਲੋਕ ਨੇ ਹਾਥੀ ਦੀ ਪੂਜਾ ਕਰ। ਇਹ ਚੀਜ਼ ਇੱਕ ਵਾਰ ਮਸਕੀਨ ਸਾਹਿਬ ਨੇ ਸੁਣਾਈ ਕਿ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਅਲੀ ਬੇਗ ਵਾਲੇ, ਜਿਹੜਾ ਗੁਜਰਾਤ ਪਾਕਿਸਤਾਨ ਵਿੱਚ ਰਹਿ ਗਏ, ਗੁਰ ਇਤਿਹਾਸਕ ਅਸਥਾਨ ਨੇ, ਉੱਥੇ ਉਹ ਸੇਵਾ ਨਿਭਾਉਂਦੇ ਰਹੇ। ਕਹਿੰਦੇ ਨੇ ਜਦੋਂ ਬਾਬਾ ਸੁੰਦਰ ਸਿੰਘ ਜੀ ਅਲੀ ਬੇਗ ਵਾਲੇ, ਉਹਨਾਂ ਦਾ ਅਸਥਾਨ ਕਾਨਪੁਰ ਵੀ ਬਣਿਆ, ਗੁਮਟੀ ਨੰਬਰ 5, ਜਦੋਂ ਬਾਬਾ ਸੁੰਦਰ ਸਿੰਘ ਜੀ ਅਲੀ ਬੇਗ ਵਾਲਿਆਂ ਨੇ ਸਰੀਰ ਤਿਆਗਿਆ, ਇੰਨਾ ਲਗਾਓ, ਇੰਨਾ ਪ੍ਰਭਾਵ, ਇੰਨੀਆਂ ਤਰੰਗਾਂ ਦਾ ਅਸਰ ਸੀ ਉਸ ਡੇਰੇ ਵਿੱਚ ਰਹਿਣ ਵਾਲੀਆਂ ਗਾਵਾਂ ਤੇ, 60 ਦੀਆਂ 60 ਗਾਵਾਂ ਨੇ ਪ੍ਰਾਣ ਤਿਆਗ ਦਿੱਤੇ। ਪਹਿਲਾਂ ਇਹ ਗੱਲ ਮੰਨਣ ਵਿੱਚ ਨਹੀਂ ਸੀ ਆ ਰਹੇ, ਪਰ ਜਦੋਂ ਇਹ ਚੀਜ਼ਾਂ ਪ੍ਰਤੱਖ ਪ੍ਰਗਟ ਹੋਈਆਂ, ਵੇ ਹਕੀਕਤ ਹੈ ਭਾਈ, ਬੰਦਗੀ ਵਾਲਿਆਂ ਦਾ ਪ੍ਰਭਾਵ ਪਸ਼ੂਆਂ ਤੇ ਵੀ ਪੈ ਜਾਂਦਾ, ਮਨਮੁੱਖ ਬੰਦਿਆਂ ਦਾ ਪ੍ਰਭਾਵ ਵੀ ਲੋਕਾਂ ਤੇ ਪੈਂਦਾ। ਇਸ ਲਈ ਗੁਰੂ ਨੇ ਪਹਿਲਾਂ ਸਾਨੂੰ ਵਰਜਿਆ, ਤੂੰ ਮਨਮੁੱਖਾਂ ਤੋਂ ਦੂਰ ਰਹੀਂ, ਬੰਦਗੀ ਵਾਲਿਆਂ ਦੀ ਸੰਗਤ ਵਿੱਚ ਰਹੀਂ, ਤੇਰੇ ਉੱਤੇ ਅਸਰ ਹੋਏਗਾ। ਉਹਨਾਂ ਦੀ ਸੰਗਤ ਵਿੱਚ ਰਹੇ, ਜਿਨ੍ਹਾਂ ਦੀ ਸੰਗਤ ਵਿੱਚ ਬੈਠਿਆਂ ਮੁੱਖ ਉਜਲਾ ਹੁੰਦਾ। ਸਤ ਸੰਗਤ, ਅੱਜ ਸਾਹਿਬ ਨੇ ਬਚਨ ਕੀਤਾ ਭਾਈ ਜਿਹੜੇ ਭਾਉ ਭਗਤੀ ਵਿੱਚ ਪ੍ਰਵਾਨ ਹੋ ਗਏ, ਕੋਈ ਹੈਰਾਨੀ ਨਾ ਸਮਝਿਓ, ਉਹ ਰੱਬ ਦਾ ਰੂਪ ਹੋ ਜਾਂਦੇ ਨੇ। ਜਿਵੇਂ ਪਾਣੀ ਪਾਣੀ ਵਿੱਚ ਮਿਲ ਕੇ ਇੱਕ ਹੋ ਜਾਂਦਾ, ਇੱਦਾਂ ਅੰਦਰੋਂ ਮਨ ਦਾ ਪਾਸਾ ਢਾਲ ਕੇ ਇਹ ਜੁਲਾਹਾ ਰੱਬ ਦਾ ਰੂਪ ਹੋ ਗਿਆ। ਉਹ ਦੁਨੀਆਂ ਦੇ ਲੋਕੋ, ਰੱਬ ਦੇ ਲੋਕੋ, ਰੱਬ ਦੇ ਬੰਦਿਓ, ਇਹ ਗੱਲ ਸੁਣੋ, ਇਹ ਸੱਚਾਈ ਹੈ।
ਹਰ ਕੇ ਲੋਕਾ ਮੈਂ ਤਾਉ ਮਤ ਕਾ ਭੋਰਾ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਸੁਣਨ ਵਾਲੀ ਗੱਲ ਹੈ, ਰੱਬ ਦਾ ਰੂਪ ਵੀ ਹੋ ਗਿਆ, ਆਪਣੇ ਆਪ ਨੂੰ ਕਹਿੰਦੇ ਇਹ ਜੁਲਾਹਾ ਢਲ ਕੇ ਰੱਬ ਵਰਗਾ ਹੋ ਗਿਆ, ਜਿਵੇਂ ਪਾਣੀ ਪਾਣੀ ਚ ਮਿਲ ਗਿਆ। ਪਰ ਨਾਲ ਹੀ ਅਗਲੀ ਪੰਕਤੀ ਚ ਕੀ ਗਿਆ, ਉਹ ਰੱਬ ਦੇ ਬੰਦੇ ਹੋ। ਹਰ ਕੇ ਲੋਕਾ, ਉਹ ਰੱਬ ਦੇ ਬੰਦੇ ਹੋ ਸੰਤ ਜਨੋ, ਮੈਂ ਤੋਂ ਮਤ ਕਾ ਭੋਰਾ। ਕਹਿੰਦੇ ਮੈਂ ਤਾਂ ਥੋੜੀ ਮਤ ਦਾ ਮਾਲਕ ਹਾਂ, ਐਵੇਂ ਹੀ ਨਾ ਸਮਝੋ ਮੈਨੂੰ ਮਤ ਬਹੁਤ ਸੀ, ਮੈਂ ਤਾਂ ਮਿਲ ਗਿਆ ਮਤ ਕਰਕੇ। ਮੈਂ ਤੋਂ ਮਤ ਕਾ ਭੋਰਾ, ਫਿਰ ਆਪਣੇ ਆਪ ਨੂੰ ਨਿਮਰਤਾ ਚ। ਔਰ ਬਾਰ ਬਾਰ ਕਹਿਣਗੇ ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕਹਿੰਦੇ ਭਾਈ ਰੱਬ ਨੂੰ ਮਨ ਦੇ ਕੇ ਮੁੱਲ ਖਰੀਦੇ, ਰੱਬ ਸੋਨੇ ਨਾਲ ਨਹੀਂ ਮਿਲਦਾ। ਪਰ ਇੰਨਾ ਕੁਝ ਕਹਿ ਕੇ ਫਿਰ ਨਿਮਰਤਾ ਚ ਕਹਿੰਦੇ ਹਰ ਕੇ ਲੋਕਾਂ ਮੈਂ ਤੋਂ ਮਤ ਕਾ ਭੋਰਾ। ਫਿਰ ਲੋਕਾਂ ਨੂੰ ਕਹਿਣਗੇ ਭਾਈ ਕੋਈ ਮਿਲ ਕੇ ਮਾਣ ਨਾ ਕਰੇ, ਕਬੀਰ ਆਪਣੀ ਅਕਲ ਨਾਲ ਮਤ ਨਾਲ ਨਹੀਂ ਮਿਲਿਆ। ਮਹਾਰਾਜ ਕਿਉਂ? ਕਹਿੰਦੇ ਕਬੀਰ ਨਾ ਹਮ ਕੀਆ ਨਾ ਕਰੇਂਗੇ, ਪੜੋ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ ਜੋ ਕਿਛ ਕੀਆ ਸੋ ਹਰ ਕੀਆ, ਭਇਓ ਕਬੀਰ ਕਬੀਰ। ਹਰ ਕੇ ਲੋਕਾਂ ਮੈਂ ਤੋਂ ਮਤ ਕਾ ਭੋਰਾ, ਇੰਨੀ ਨਿਮਰਤਾ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਇੰਨੀ ਨਿਮਰਤਾ, ਕਿਉਂਕਿ ਮੈਂ ਤੋਂ ਮਤ ਕਾ ਭੋਰਾ। ਔਰ ਸਤ ਸੰਗਤ, ਗੁਰੂ ਨੂੰ ਪ੍ਰਵਾਨ ਹੀ ਉਹ ਹੈ ਜਿਹੜਾ ਸਭ ਕੁਝ ਕਰਕੇ ਮਨ ਨੀਵਾਂ ਰੱਖ ਕੇ ਗੁਰੂ ਕੋਲ ਆ ਜਾਏ। ਤਾਂਹੀਓ ਅਰਦਾਸ ਵਿੱਚ ਰੋਜ਼ ਮੰਗਿਆ ਜਾਂਦਾ। ਪੰਥ ਦੇ ਪਿਆਰ ਵਾਲਿਆਂ ਨੇ ਇੱਕ ਪੰਕਤੀ ਐਡ ਕੀਤੀ ਹੋਈ ਹੈ ਅਰਦਾਸ ਵਿੱਚ, ਰੋਜ਼ ਅਰਦਾਸ ਵਿੱਚ ਮੰਗਿਆ ਜਾਂਦਾ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਔਰ ਫਿਰ ਮਤ ਕਾ ਰੱਖ ਆਪ ਅਕਾਲ ਪੁਰਖ ਵਾਹਿਗੁਰੂ। ਸਤ ਸੰਗਤ, ਜਦੋਂ ਮਨ ਨੀਵਾਂ ਹੋ ਗਿਆ, ਮਤ ਆਪਣੇ ਆਪ ਉੱਚੀ, ਜਦੋਂ ਮਨ ਹੰਕਾਰੀ ਹੋਇਆ, ਇਸੇ ਮਤ ਨੇ ਧੋਖਾ ਦੇ ਦੇਣਾ। ਲੋਕੀ ਫਿਰ ਪਤਾ ਕੀ ਕਹਿਣਗੇ, ਇੰਨਾ ਅਕਲਵੰਦ ਬੰਦਾ ਸੀ ਯਾਰ, ਇੰਨਾ ਅਕਲ ਵਾਲਾ ਬੰਦਾ ਸੀ, ਉਹ ਇੰਨਾ ਵੱਡਾ ਸਮਝਦਾਰ ਸੀ, ਇਹਨੂੰ ਕੀ ਹੋ ਗਿਆ? ਪਤਾ ਕਿਉਂ? ਮਤ ਚ ਹੰਕਾਰ ਆਉਣ ਦੀ ਦੇਰ ਹੈ, ਮਨ ਨੇ ਪਤਾ ਨਹੀਂ ਕਿੱਧਰ ਨੂੰ ਤੁਰ ਗਿਆ। ਇਸ ਲਈ ਮਨ ਨੀਵਾਂ ਰਵੇ, ਮਤ ਫਿਰ ਆਪਣੇ ਆਪ ਹੰਕਾਰ ਤੋਂ ਰਹਿਤ ਰਹੇ, ਮਤ ਆਪਣੇ ਆਪ ਉੱਚੀ ਹੋ ਜਾਏਗੀ। ਔਰ ਸਤ ਸੰਗਤ, ਗੁਰੂ ਕਿਰਪਾ ਕਰੇ ਇਹ ਚੀਜ਼ਾਂ ਸਾਡੇ ਅੰਦਰ ਆਉਣ। ਪਰਸੋਂ ਇੱਕ ਪੰਜਾਬੀ ਗਾਇਕ ਹੈ, ਕਿੱਸਾ ਧਾਰੀ ਹੈ, ਅੰਮ੍ਰਿਤਧਾਰੀ ਵੀ ਹੈ ਸ਼ਾਇਦ, ਉਹ ਤੋਂ ਗਲਤੀ ਹੋ ਗਈ ਪਰਸੋਂ ਰਾਤ। ਉਹਨੇ ਸਟੇਜ ਉੱਤੇ ਸਾਧ ਸੰਗਤ, ਗਲਤੀਆਂ ਤਾਂ ਉਹਨਾਂ ਬੰਦਿਆਂ ਦੀਆਂ ਵੀ ਨੇ ਜਿਹੜੇ ਬੰਦਿਆਂ ਨੇ ਪ੍ਰੋਗਰਾਮ ਉਲੀਕ ਕੇ ਦੱਸਿਆ ਹੀ ਨਹੀਂ ਕਾਹਦਾ ਪ੍ਰੋਗਰਾਮ ਹੈ। ਤੁਸੀਂ ਲੋਕਾਂ ਨੂੰ, ਜਿਨ੍ਹਾਂ ਨੂੰ ਸੱਦ ਰਹੇ ਹੋ, ਉਹਨਾਂ ਨੂੰ ਦੱਸੋ ਅੱਜ ਇਸ ਵਿਸ਼ੇ 'ਤੇ ਬੋਲਣੇ। ਅਸੀਂ ਕਥਾ ਕਰਨ ਜਾਈਦੇ, ਜਿਹੜੇ ਸੁਹਿਰਦ ਪ੍ਰਬੰਧਕ ਨੇ ਉਹ ਪਹਿਲਾਂ ਦੱਸਦੇ ਨੇ ਭਾਈ ਸਾਹਿਬ ਜੀ ਆਹ ਵਿਸ਼ਾ ਇਸ ਵਿਸ਼ੇ 'ਤੇ ਬੋਲਣਾ, ਇਹਦੇ ਉੱਤੇ ਫਲਾਨਾ ਕਥਾ ਵਾਚਕ ਜਾਂ ਕੀਰਤਨੀਆਂ ਜਾਂ ਜਥਾ ਪਹਿਲਾਂ ਬੋਲ ਗਿਆ, ਤੁਸੀਂ ਆਹ ਵਿਸ਼ੇ 'ਤੇ ਬੋਲਣਾ। ਹੁਣ ਸਵਾ ਮਹੀਨਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਪੂਰੇ ਸ਼ਹਿਰ ਦੇ ਗੁਰਦੁਆਰਿਆਂ ਵਿੱਚ ਕਥਾ ਹੋਣੀ ਹੈ, ਹਰ ਸਾਲ ਹੁੰਦੀ ਹੈ। ਔਰ ਪ੍ਰਬੰਧ ਚਲਾਉਣ ਵਾਲੇ ਸੱਜਣ ਸਾਨੂੰ ਪਹਿਲਾਂ ਵਿਸ਼ਾ ਭੇਜਦੇ ਨੇ, ਸਬਜੈਕਟ ਕਿਹਦੇ ਉੱਤੇ ਬੋਲਣਾ ਭਾਈ ਸਾਹਿਬ। ਇਹ ਪ੍ਰਬੰਧ ਦਾ ਵੀ ਫਰਜ਼ ਬਣਦਾ ਹੈ, ਇਹ ਨਹੀਂ ਕਿ ਪੰਜਾਬੀ ਭਾਸ਼ਾ ਪੰਜਾਬ ਸਰਕਾਰ ਨੂੰ ਪ੍ਰੋਗਰਾਮ ਰੱਖ ਤਾ, ਗਾਉਣ ਵਾਲੇ ਨੱਚੀ ਜਾਣ ਨਚਾਉਣ ਜਾਣ। ਚਲੋ ਉਹਦੇ ਕੋਲੋਂ ਇਹ ਗਲਤੀ ਹੋਈ, ਉਹਨੇ ਨਾਲ ਦੀ ਨਾਲ ਮੰਨ ਲਈ। ਕੱਲ ਸ਼ਾਮੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਬਿਨਾਂ ਸੱਦੇ ਤੋਂ ਮਾਫ਼ੀ ਮੰਗ ਗਏ। ਸਤ ਸੰਗਤ, ਗਲਤੀ ਕਰਨੀ ਕੋਈ ਵੱਡੀ ਗੱਲ ਨਹੀਂ, ਹਰ ਬੰਦੇ ਤੋਂ ਹੋ ਜਾਂਦੀ ਹੈ, ਪਰ ਗਲਤੀ ਕਰਕੇ ਗਲਤੀ ਮੰਨਣੀ ਸਭ ਤੋਂ ਬਹੁਤ ਵੱਡੀ ਗੱਲ ਹੈ। ਗਲਤੀ ਕਰਕੇ ਮੰਨਣ ਵਾਲੇ ਨੂੰ ਗੁਰੂ ਬਖਸ਼ ਦਿੰਦਾ। ਮੈਂ ਇੱਕ ਬੇਨਤੀ ਕਰਾਂਗਾ, ਜਿੰਨੇ ਲੋਕ ਮਾੜੇ ਅੱਖਰ ਲਿਖ ਲਿਖ ਕੇ ਕਮੈਂਟ ਕਰਦੇ ਨਾ, ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਕਿਸੇ ਨੇ ਮਾਫ਼ੀ ਮੰਗ ਲਈ, ਉਸ ਤੋਂ ਬਾਅਦ ਉਹਦੇ ਉੱਤੇ ਉਸ ਤਰ੍ਹਾਂ ਦੀ ਭਾਸ਼ਾ ਨਹੀਂ ਵਰਤਣੀ ਚਾਹੀਦੀ। ਪਤਾ ਕਿਉਂ? ਸਾਡੀਆਂ ਇਹਨਾਂ ਭਾਸ਼ਾਵਾਂ ਕਰਕੇ ਇੱਕ ਸੱਜਣ, ਮੈਂ ਹੁਣ ਨਾਮ ਨਹੀਂ ਲਵਾਂਗਾ, ਉਹ ਗਾਇਕ ਤੇ ਬੜਾ ਜ਼ੋਰ ਲੱਗਾ ਉਹਨੂੰ ਸਮਝਾਉਣ ਤੋਂ ਬਾਅਦ, ਉਹ ਕਿੱਸਾਧਾਰੀ ਹੋਇਆ, ਪਹਿਲੀਆਂ ਉਹਦੀਆਂ ਫੋਟੋਆਂ ਕੱਢ ਲਿਓ, ਕਿੱਸਾਧਾਰੀ ਹੋਇਆ, ਫਿਰ ਉਹਨੇ ਅੰਮ੍ਰਿਤ ਛਕਿਆ, ਧਾਰਮਿਕ ਗੀਤ ਗਾਏ, ਉਹਦੇ ਕੋਲੋਂ ਇੱਕ ਗਲਤੀ ਹੋ ਗਈ ਛੋਟੀ ਜਿਹੀ ਵਿਦੇਸ਼ 'ਚ, ਸਟੇਜ 'ਤੇ ਕੁਝ ਉਹਨੇ ਕਿਉਂ ਪਹਿਲੇ ਗੀਤ ਗਾਏ ਸੀ ਉਹ ਤੋਂ ਗਵਾ ਲਿਆ, ਫੇਸਬੁੱਕ 'ਤੇ ਇੰਨੀ ਮਾੜੀ ਸ਼ਬਦਾਵਲੀ ਬੋਲੀ ਗਈ, ਉਹ ਬੰਦਾ ਸੁਣ ਸੁਣ ਕੇ ਇੱਕ ਮਹੀਨਾ ਜਵਾਬ ਦਿੰਦੇ ਇੰਨਾ ਦੁਖੀ ਹੋਇਆ, ਉਹ ਕਹਿੰਦਾ ਜੇ ਗੁਰਸਿੱਖਾਂ ਦੀ ਇਹ ਬੋਲੀ ਹੈ, ਮੈਂ ਇਸ ਸਿੱਖੀ ਵਿੱਚ ਰਹਿੰਦਿਆਂ ਤੰਗ ਹੋ ਗਿਆ, ਉਹਨੇ ਦੁਬਾਰਾ ਅੰਮ੍ਰਿਤ ਛੱਡ ਕੇ ਕੇਸ ਕਟਾ ਲਿਆ। ਮੈਨੂੰ ਉਹਦਾ ਦੁੱਖ ਹੋਇਆ, ਅਸੀਂ ਮਿਲ ਕੇ ਉਹਨੂੰ ਉਲੰਭਾ ਵੀ ਦਿੱਤਾ, ਲੋਕਾਂ ਮਗਰ ਲੱਗ ਕੇ ਤੁਸੀਂ ਫਿਰ ਕਿਉਂ ਉੱਧਰ ਚਲੇ ਗਏ? ਸੋ ਮੈਂ ਬੇਨਤੀ ਕਰਾਂਗਾ, ਜੇ ਕੋਈ ਗਲਤੀ ਮੰਨ ਕੇ ਗੁਰੂ ਕੋਲ ਆਉਂਦਾ, ਆਪਾਂ ਉਹਨੂੰ ਧੱਕੇ ਮਾਰ ਕੇ ਬਾਹਰ ਨਾ ਕੱਢੀਏ, ਆਪਾਂ ਮਾੜੀ ਸ਼ਬਦਾਵਲੀ ਨਾ ਵਰਤੀਏ, ਗਲਤੀ ਕਿਸੇ ਕੋਲੋਂ ਵੀ ਹੋ ਜਾਂਦੀ ਹੈ ਸਾਧ ਸੰਗਤ, ਉਹ ਜੇ ਗੁਰੂ ਦਰ ਉੱਤੇ ਆ ਕੇ ਭੁੱਲ ਬਖਸ਼ਾਉਂਦਾ, ਬਖਸ਼ੇ ਗਏ ਨੂੰ ਫਿਰ ਮਾੜਾ ਸ਼ਬਦ ਨਹੀਂ ਬੋਲਣਾ ਚਾਹੀਦਾ। ਸੋ ਉਹ ਪੰਜਾਬੀ ਗਾਇਕ ਹੈ ਵੀਰ ਸਿੰਘ, ਉਹਨੇ ਗਲਤੀ ਕੱਲ੍ਹ ਮੰਨ ਲਈ ਹੈ, ਪਾਤਸ਼ਾਹ ਕਿਰਪਾ ਕਰਨ, ਮੈਂ ਉਹਨੂੰ ਵੀ ਬੇਨਤੀ ਕਰਾਂਗਾ, ਇਹ ਫੇਸਬੁੱਕ ਦੀਆਂ ਗੱਲਾਂ ਪੜ੍ਹ ਕੇ ਐਵੇਂ ਮਨ ਦੁਖੀ ਕਰਕੇ ਹੋਰ ਪਾਸੇ ਨਾ ਤੁਰਿਓ, ਬਾਣੀ ਪੜ੍ਹੋ, ਨਾਮ ਜਪੋ, ਠੀਕ ਹੈ ਤੁਹਾਨੂੰ ਮਹਾਰਾਜ ਨੇ ਰਸਨਾ ਦਿੱਤੀ ਹੈ, ਗੁਰੂ ਦੀ ਵਡਿਆਈ ਕਰੋਗੇ ਤਾਂ ਰੱਬ ਨਾਲ ਜੁੜੇ ਰਹੋਗੇ, ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ, ਇਹ ਚੀਜ਼ ਸਮਝਣ ਦੀ ਲੋੜ। ਅੱਜ ਭਗਤੀ ਵਾਲਿਆਂ ਨੇ ਕੀ ਕੀਤਾ, ਭਗਤੀ ਕਰਨ ਵਾਲਾ ਫਿਰ ਰੱਬ ਕੋਲੋਂ ਉੱਥੇ ਆ ਕੇ ਜੁੜਦਾ ਕਿ ਨਾ ਹਮ ਕੀਆ ਨਾ ਕਰੇਂਗੇ, ਆਪਣਾ ਮਨ ਨੀਵਾਂ ਕੀਤਾ ਰੱਬ ਮਿਲ ਪੈਂਦਾ, ਜੇ ਮਨ ਉੱਚਾ ਹੋ ਗਿਆ ਹੰਕਾਰੀ, ਫਿਰ ਮਤ ਦੇ ਅੰਦਰ ਉਹ ਹੰਕਾਰ ਭਰ ਜਾਂਦਾ। ਰੋਜ਼ ਮੰਗਣਾ ਚਾਹੀਦਾ ਮਨ ਨੀਵਾਂ, ਮਤ ਉੱਚੀ ਮਹਾਰਾਜ ਬਖਸ਼ੋ, ਜੇ ਮਨ ਨੀਵਾਂ ਹੋ ਗਿਆ ਮਤ ਉੱਚੀ ਹੋ ਜਾਏਗੀ। ਜਿਨ੍ਹਾਂ ਨੇ ਅੱਜ ਸ਼ਬਦ ਕਹਿ ਕੇ ਕਿਹਾ ਕਬੀਰ ਰੱਬ ਵਰਗਾ ਹੋ ਗਿਆ, ਉਹਨਾਂ ਹੀ ਬਾਣੀ ਅੰਦਰ ਕਿਹਾ ਕਿ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਆ, ਉਹਨਾਂ ਹੀ ਫਿਰ ਮਨ ਨੀਵਾਂ ਰੱਖ ਕੇ ਕਿਹਾ ਕਿ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੇ ਮੇਰਾ। ਸਤ ਸੰਗਤ, ਕੋਈ ਮਨ ਨੀਵਾਂ ਰੱਖ ਕੇ ਗੁਰੂ ਨੂੰ ਮਿਲ ਜਾਏ, ਜਪਣ ਵਾਲੇ ਤੋਂ ਫਿਰ ਬਲਿਹਾਰ ਜਾਈਦਾ। ਅੱਜ ਪਾਤਸ਼ਾਹ ਬਾਣੀ ਅੰਦਰ ਕਹਿੰਦੇ ਭਾਈ, ਉਹ ਰੱਬ ਦੇ ਪਿਆਰੇ ਗੁਰਸਿੱਖੋ, ਉਹ ਰੱਬ ਦੇ ਲੋਕੋ, ਮਤ ਮੇਰੀ ਨੀਵੀਂ ਹੈ, ਭਗਤ ਕਬੀਰ ਸਾਹਿਬ ਕਹਿੰਦੇ, ਪਰ ਰੱਬ ਨੇ ਕਿਰਪਾ ਕੀਤੀ, ਮਨ ਗੁਰੂ ਨੂੰ ਦੇਖ ਕੇ ਮੁੱਲ ਖਰੀਦਣ ਵਾਲੀ ਗੱਲ ਹੈ, ਕੰਚਨ ਸਿਉਂ ਪਾਈ ਹੈ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਫਿਰ ਰੱਬ ਨਾਲ ਜੁੜਿਆਂ ਤੋਂ ਆਪਾਂ ਜੁੜੇ ਨਹੀਂ, ਆਪਣੀ ਸੁਰਤ ਨਹੀਂ ਅਜੇ ਟਿਕੀ, ਮਾੜੀ ਜੇ ਕੋਈ ਗੱਲ ਹੋ ਜਾਏ ਪੌਖੇ ਹੋ ਜਾਈਦਾ। ਜਪਣ ਵਾਲਿਆਂ ਤੋਂ ਪਾਤਸ਼ਾਹ ਕਹਿੰਦੇ ਬਲਿਹਾਰ ਜਾਂ ਤੇਰਾ ਵੀ ਭਲਾ ਹੋ ਜਾਏਗਾ, ਜਪਣ ਵਾਲਿਆਂ ਦੀ ਸੰਗਤ ਕਰ, ਨਿਤ ਸੇਵਿਓ ਸਾਹਿਬ ਆਪਣਾ, ਸਤਸੰਗ ਬੁਲਾਈਆਂ ਕੀ ਕਰ, ਕੁਰਬਾਨ ਜਾ ਉਹਨਾਂ ਤੋਂ ਚਿੱਤ ਜੋੜ ਕੇ ਇੱਕ ਵਾਰ ਕਹੋ, ਹੋ ਕੁਰਬਾਨ ਜਾਓ ਮਿਹਰਬਾਨਾ, ਹੋ ਕੁਰਬਾਨ ਜਾਓ, ਹੋ ਕੁਰਬਾਨ ਜਾਓ ਮਿਹਰਬਾਨਾ, ਹੋ ਕੁਰਬਾਨ ਜਾਓ, ਹੋ ਕੁਰ ਜਾਓ ਮੇਰ, ਹੋ ਕੁਰ ਬਾਬਾ, ਹੋ ਕੁਰਬਾਨ ਜਾਓ ਮਿਹਰਬਾਨਾ, ਹੋ ਕੁਰ ਪੜੋ, ਜੋ ਜਨ ਲੇ ਖਸਮ ਕਾ ਨਾਉ, ਤਿੰਨ ਕੈ ਸਦ ਵਲੇ ਹਾਰੇ ਜਾਓ, ਇੱਕ ਵਾਰ ਚਿੱਤ ਜੋੜ ਕੇ ਕਹੋ, ਸਦ ਵਲੇ ਹਾਰੇ ਜਾਓ ਤਿੰਨਾ ਕੈ, ਸਦ ਵਲੇ ਹਾਰੇ ਜਾਓ, ਸਦ ਵਲੇ ਹਾਰੇ ਜਾਓ ਤਿੰਨਾ ਕੈ, ਸਦ ਵਲੇ ਹਾਰੇ ਜਾਓ, ਸਦ ਵਲੇ ਹਾਰੇ ਜਾਓ, ਸਦ ਵਲੇ ਵਾਹਿਗੁਰੂ, ਸਦ ਵਲੇ ਹਾਰੇ ਜਾਓ ਤਿੰਨਾ ਕੈ, ਸਦ ਜੋ ਜਨ ਲੇ ਖਸਮ ਕਾ ਨਾਉ, ਜੋ ਜਨ ਲੇ ਖਸਮ ਕਾ ਨਾਉ, ਜੋ ਜਨ ਲੇ ਖਸਮ, ਸਦ ਵਲੇ ਹਾਰੇ ਜਾਓ ਤਿੰਨਾ ਕੈ, ਸਦ ਵਲੇ ਹਾਰੇ ਜਾਓ, ਸਦਵਲੇ ਹਾਰੇ ਜਾਉ ਤਿਨਾ ਕੈ ਸਦਵਲੇ ਹਾਰੇ ਜਾਉ ਸਦਵਲੇ ਹਾਰੇ ਜਾਉ ਵਾਹ ਵਾਹ ਸਦਵਲੇ ਅੱਖੋ ਸਤਨਾਮ ਸ੍ਰੀ ਫਿਰ ਆਖੋ ਜੀ ਸਤਨਾਮ ਸ੍ਰੀ ਕਬੀਰ ਸਾਹਿਬ ਕਹਿੰਦੇ ਹੋ ਰੱਬ ਦੇ ਲੋਕੋ ਰੱਬ ਦੇ ਸੰਤ ਜਨੋ ਮੇਰੀ ਤਾਂ ਮਤ ਥੋੜੀ ਹੈ ਪਰ ਕਹਿੰਦੇ ਰੱਬ ਦੀ ਇਹ ਵਡਿਆਈ ਉਹ ਤਾਂ ਫਿਰ ਕਾਹਦਾ ਅਹਿਸਾਨ ਹੈ ਜੇ ਉਹ ਕੰਚੀ ਵਿੱਚ ਰਹਿਣ ਵਾਲਿਆਂ ਨੂੰ ਹੀ ਮੁਕਤ ਕਰੇਗਾ ਜੇ ਉਹ ਮਗਹਰ ਜਿਹਨੂੰ ਲੋਕ ਕਹਿੰਦੇ ਪਵਿੱਤਰ ਧਰਤੀ ਹੈ ਉੱਥੇ ਮਰਨ ਵਾਲਾ ਗਧੇ ਦੀ ਜੂਨ 'ਚ ਪੈਂਦਾ ਨਰਕਾਂ 'ਚ ਪੈਂਦਾ ਕਹਿੰਦੇ ਜੇ ਫਿਰ ਉੱਥੇ ਰਹਿਣ ਵਾਲਿਆਂ ਨੂੰ ਨਤਾਰੇ ਫਿਰ ਉਹ ਰੱਬ ਕਾਹਦਾ ਇਹ ਰੱਬ ਦਾ ਕਾਹਦਾ ਅਹਿਸਾਨ ਇਸ ਲਈ ਕੰਛੀ ਛੱਡ ਕੇ ਭਗਤ ਕਬੀਰ ਸਾਹਿਬ ਬਨਾਰਸ ਛੱਡ ਕੇ ਮਗਹਰ ਚਲੇ ਗਏ ਆਹ ਹੁਣ ਬਖਸ਼ਿਸ਼ ਕਰਕੇ ਬਚਨ ਕਹਿੰਦੇ ਹਨ
ਜਾਉ ਤਨ ਕਾਸ਼ੀ ਤਜਹੇ ਕਬੀਰਾ ਰਮਈਆ ਕਹਾ ਨਿਹੋਰਾ
ਨਿਹੋਰਾ ਦਾ ਅਰਥ ਹੈ ਅਹਿਸਾਨ ਉਪਕਾਰ ਆਪਾਂ ਕਈ ਵਾਰ ਕਹਿੰਦੇ ਬੜੇ ਨਿਹੋਰੇ ਜਿਹਾ ਸੁੱਟ ਦਾ ਮੇਰੇ ਤੇ ਅਹਿਸਾਨ ਕਰ ਰਿਹਾ ਕੋਈ ਏਦਾਂ ਕਹਿੰਦੇ ਰੱਬ ਜੀ ਹੇ ਰੱਬ ਜੀ ਰਮਈਏ ਕਹਾ ਨਿਹੋਰਾ ਤੁਹਾਡਾ ਕਹਿੰਦਾ ਅਹਿਸਾਨ ਹੋਇਆ ਫਿਰ ਜੇ ਕੰਛੀ ਛੱਡ ਕੇ ਮਗ ਹਰ ਗਿਆ ਨੂੰ ਤੂੰ ਨਾ ਤਾਰੇ ਕੰਛੀ ਵਾਲਿਆਂ ਨੂੰ ਤਾਰਨੇ ਉੱਥੇ ਰਹਿਣ ਵਾਲੇ ਮੁਕਤ ਹੋਣਗੇ ਫਿਰ ਤੇਰਾ ਕਹਿੰਦਾ ਅਹਿਸਾਨ ਹੈ ਉਪਕਾਰ ਤਾਂ ਤੇਰਾ ਤਾਂ ਮੰਨੀਏ ਜੇ ਮਗ ਹਰ ਰਹਿਣ ਵਾਲਿਆਂ ਨੂੰ ਵੀ ਤਾਰੇ ਫਿਰ ਅੱਗੇ ਕੀ ਬਖਸ਼ਿਸ਼ ਕਰਦੇ ਵਿਸ਼ਰਾਮ ਦੇ ਕੇ ਆਖ ਰਹੇ ਹਨ
ਰਹਾਓ ਕਹਿਤ ਕਬੀਰ ਸੁਨੋ ਰੇ ਲੋਈ ਭਰਮ ਨਾ ਭੁੱਲੋ ਕੋਈ
ਆਖੋ ਸਤਨਾਮ ਸ੍ਰੀ ਇੱਥੇ ਕਹਿਤ ਕਬੀਰ ਸੁਨੋ ਰੇ ਲੋਈ ਲੋਈ ਦਾ ਅਰਥ ਭਗਤ ਕਬੀਰ ਸਾਹਿਬ ਦੇ ਘਰ ਵਾਲੀ ਨਹੀਂ ਹੈ ਜੇ ਇਸਤਰੀ ਲਿੰਗ ਲਈ ਸ਼ਬਦ ਵਰਤੇ ਫਿਰ ਰੀ ਕਹਿਣਾ ਸੀ ਰੀ ਲੋਈ ਰੇ ਜਿਹੜਾ ਹੈ ਉਹ ਪੁਲਿੰਗ ਸ਼ਬਦ ਹੈ ਜਿਵੇਂ ਕਿਸੇ ਨੂੰ ਪੰਜਾਬੀ 'ਚ ਆਪਾਂ ਕਹੀ ਦੋ ਏ ਹਿੰਦੀ ਵਾਲੇ ਕਹਿੰਦੇ ਰੇ ਅਰੇ ਇੱਧਰ ਆਓ ਇਸਤਰੀ ਨੂੰ ਬੋਲਣਗੇ ਤਾਂ ਅਰੀ ਕਹਿਣਗੇ ਰੀ ਅਰੀ ਬਾਈ ਸੋ ਅੱਜ ਜਿਹੜਾ ਸ਼ਬਦ ਹੈ ਇਹ ਪੂਰੀ ਲੁਕਾਈ ਸੰਸਾਰ ਨੂੰ ਕਹਿਤ ਕਬੀਰ ਸੁਨੋ ਰੇ ਲੋਈ ਹੇ ਜਗਤ ਦੇ ਲੋਕੋ ਹੇ ਸੰਸਾਰ ਦੁਨੀਆਂ ਦੇ ਲੋਕੋ ਭਰਮ ਨਾ ਭੁੱਲੋ ਕੋਈ ਕਹਿੰਦੇ ਕੋਈ ਇਸ ਭਰਮ ਵਿੱਚ ਭੁੱਲ ਨਾ ਜਾਇਓ ਭੁਲੇਖਾ ਨਾ ਖਾ ਜਾਇਓ ਇਹ ਕੋਈ ਭਰਮ ਭੁਲੇਖੇ ਵਿੱਚ ਨਾ ਰਿਹੋ
ਕਿਆ ਕਾਸ਼ੀ ਕਿਆ ਊਖਰ ਮਗਹਰ ਰਾਮ ਹਿਰਦੈ ਜਾਉ ਹੋਈ
ਕਹਿੰਦੇ ਕੀ ਕੰਛੀ ਹੈ ਤੇ ਕੀ ਊਖਰ ਭਾਵ ਉਹ ਮਗਹਰ ਦੀ ਧਰਤੀ ਜਿਹਨੂੰ ਕਹਿੰਦੇ ਨੇ ਸਰਾਫ ਮਿਲਿਆ ਹੋਇਆ ਨਾਮ ਜਪਣ ਵਾਲੇ ਰਾਮ ਹਿਰਦੈ ਜੋ ਹੋਈ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਹੈ ਉਹਦੇ ਵਾਸਤੇ ਕੋਈ ਮਗਹਰ ਕੋਈ ਕੰਛੀ ਨਹੀਂ ਉਹ ਜਿੱਥੇ ਰਹੇਗਾ ਉੱਥੇ ਹੀ ਮੁਕਤ ਹੋ ਜਾਏਗਾ ਉਹਦੇ ਵਾਸਤੇ ਕੋਈ ਅਪਵਿੱਤਰ ਜਾਂ ਪਵਿੱਤਰ ਨਹੀਂ ਹੈ ਕਿਉਂ ਭਾਈ ਰੱਬ ਦਾ ਨਾਮ ਇੰਨਾ ਪਵਿੱਤਰ ਹੈ ਜਿੱਥੇ ਉਹ ਰਵੇਗਾ ਉਹ ਧਰਤੀ ਪਵਿੱਤਰ ਹੋ ਜਾਏਗੀ ਪਵਿੱਤਰ 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 ਪੁਨੀਤ ਨਾਮ ਜਪਣ ਵਾਲੇ ਪਵਿੱਤਰ ਹੋ ਜਾਂਦੇ ਨੇ ਪੁਨੀਤ ਹੋ ਜਾਂਦੇ ਨੇ ਇਸ ਲਈ ਰੱਬ ਦਾ ਨਾਮ ਇੰਨਾ ਪਵਿੱਤਰ ਹੈ ਉਹ ਪਤਤਾਂ ਨੂੰ ਪੁਨੀਤ ਕਰ ਦਿੰਦਾ ਕੋਈ ਧਰਤੀ ਅਪਵਿੱਤਰ ਨਹੀਂ ਹੈ ਨਾਮ ਜਪਣ ਵਾਲੇ ਲਈ ਰਾਮ ਰਿਹਾ ਜੋ ਹੋਈ ਜੇ ਤੁਹਾਡੇ ਮਨ ਵਿੱਚ ਵਾਹਿਗੁਰੂ ਦਾ ਨਾਮ ਹੈ ਯਾਦ ਰੱਖਿਓ ਕੋਈ ਤੁਹਾਡੇ ਵਾਸਤੇ ਪਵਿੱਤਰ ਅਪਵਿੱਤਰ ਸਗਨ ਅਪਸਗਨ ਚੰਗਾ ਮਾੜਾ ਸ਼ਨੀਵਾਰ ਮੰਗਲਵਾਰ ਸੋਮਵਾਰ ਇਹ ਕੋਈ ਚੀਜ਼ਾਂ ਨਹੀਂ ਹੈ ਮੈਨੂੰ ਬਹੁਤ ਲੋਕ ਨੇ ਜਿਹੜੇ ਹੁਣ ਵੀ ਫੋਨ ਕਰਕੇ ਸਵਾਲ ਕਰਦੇ ਨੇ ਭਾਈ ਸਾਹਿਬ ਜੀ ਲੜਕੀ ਮੰਗਲੀਏਕ ਹੈ ਕਿੱਦਾਂ ਕਰੀਏ ਜੀ ਰਿਸ਼ਤਾ ਬੱਚਾ ਆ ਗੰਢ ਮੂਲ ਹੈ ਅੱਛਾ ਪਹਿਲੀ ਗੱਲ ਤੁਸੀਂ ਬਣਾਉਂਦੇ ਕਿਉਂ ਗੁਰਸਿੱਖ ਨੂੰ ਟੇਵਾ ਬਣਾਉਣ ਦੀ ਕੋਈ ਲੋੜ ਨਹੀਂ ਕੋਈ ਗੰਢ ਮੂਲ ਕੋਈ ਮੰਗਲੀਕ ਪੁੱਛਣ ਦੀ ਜ਼ਰੂਰਤ ਨਹੀਂ ਹੈ ਪਤਾ ਕਿਉਂ ਗੁਰਸਿੱਖ ਨੂੰ ਰੋਜ਼ ਸਤਿਗੁਰੂ ਸਮਝਾਉਂਦੇ ਨੇ ਭਾਈ ਉਹ ਦਿਨ ਮਹੀਨਾ ਮਹੂਰਤ ਸਦਾ ਹੀ ਭਲਾ ਹੈ ਜੇ ਤੁਹਾਨੂੰ ਵਾਹਿਗੁਰੂ ਚਿੱਤੇ ਆਉਂਦੇ ਸਤਨਾਮ ਸ੍ਰੀ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਗੁਰਸਿੱਖ ਲਈ ਰਾਮ ਹਿਰਦੈ ਜੋ ਹੋਈ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਹੈ ਭਗਤੀ ਭਾਵ ਹੈ ਯਾਦ ਰੱਖਿਓ ਚੰਗਾ ਮਾੜਾ ਸਗਨ ਅਪਸਗਨ ਕੋਈ ਤੁਹਾਡੇ ਵਾਸਤੇ ਨਹੀਂ ਹੈ ਗੁਰਸਿੱਖ ਕਿਸੇ ਚੀਜ਼ ਦੇ ਵਹਿਮ ਵਿੱਚ ਨਹੀਂ ਮੇਰਾ ਵਿਸ਼ਵਾਸ ਹੈ ਹੱਥ ਵਿੱਚ ਦਸ਼ਮੇਸ਼ ਪਿਤਾ ਦਾ ਕੜਾ ਪਹਿਨਿਆ ਹੋਵੇ अमृतधारी भी ना होवे पूरा जे, हाथ विच दशमेश पातशाह कलगियां वाले दा कड़ा होवे, रोज जपजी साहब दा पाठ पढ़दा होवे, सज्जनों जिड्डे वड्डे मर्जी टूने टम्मण तो टप जाओ तुहाडा बाल नहीं मंगा होए। अजे सिर्फ मैं एक सिख की गल कर रहे हैं, जेड़ा बाणी ते आस्था रख रहे हैं। अमृत धारी की तो वड्याई बहुत बड़ी है, कोई अमृत छक के पंज ककारी रहत विच रहन लग जाए सतसंगत तो दे तुल नहीं कोई हो सकता। पंज बाणियां दा पक्का नितनेमी वजर कृतां तो बचिया होवे सतसंगत, मेरा विश्वास है वह गुरसिख ध्यान धर के पंज बाणियां दा नेम करके जो अरदास कर दे उहदी गुरु कदे नहीं मोड़ सकदा। पातशाह ने लिख के दिता हुआ है, कहने मेरा घर वार धन सिर तो पैरां तक जो कुछ भी है, कलगियां वाले ने कहा मेरा खालसे दा, जो कुछ भी मेरा सब कुछ मेरे खालसे दा, बस एक ही शर्त है, जब लग खालसा रे न्यारा तब लग तेज देऊं मैं सारा। हां दूजियां दा सत्कार करो, पर इहदा मतलब ये नहीं भी उत्थे जाके भी मंगण लग जाओ गल चुनिया पग, सत्कार करो उहदे अगे झोली अड के जाके मंगण लो, नहीं जी सारे धर्म बराबर ने, नहीं धर्म बराबर सन्मान योग ने, पर सज्जनों ये गल गुरसिख याद रख दे, अपने खसम नूं छड के दूजे कोलों मंगेगा तो महाराज पता की कहिंदे, कहिंदे लाज ना मरू, तैनू शर्म नाल लाज नाल मौत क्यों नहीं आ जाती, तैनू लज्जा होनी चाहीदी है, अपने मालक नूं छड के किसे होर अगे मंगे, तू रोज पढ़ दे पाए गहे जब ते तुमरे तब ते को आंख तरे नहीं अन्यो, राम रहीम पुरान कुरान अनेक कहे मत एक न मान्यो, सिमर शास्त्र वे सब वो भेद कहे एक न जन्यो, श्री असपान कृपा तुमरी कर मैं ना कहो सब तोहे वखन्य। एक बेनती सुनियो आप समाप्ति करी, तुसी चंगी भावना नाल रोज गुरु नूं याद करो, केड़ी चीज है जिहड़ी गुरु नहीं दिंदा, जिन्हां ने गुरु नूं माड़ी भावना नाल भी याद कीता मेरे गुरु ने उहनूं भी रजा दिता, जो उन्हें मंगिया उहनूं देता, कहिंदे तू याद तां कीता है भावें माड़ी भावना नाल कीता। श्री गुरु तेग बहादुर महाराज नूं गिरफ्तारी का ढंडोरा पटवा दिता औरंगजेब ने, और आगरे रहण वाला एक आजड़ी जदों ने कन्नां नाल सुनिया जिहड़ा गुरु तेग बहादुर साहब नूं गिरफ्तार करवाएगा पता दसेगा उहनूं 500 मोहरां, वह रोज चेते कर लग पाया, कहना कितने मैनू मिल पैण गुरु तेग बहादुर साहब, कितने मैनू मिल पैण मेरी गरीबी दूर हो जानी, मैनू 500 मोहरां मिल जानी। रोज गुरु तेग बहादुर महाराज बारे लोगों को पुछदा, जिहड़ा साधु मिले उन्हूं पुछदा गुरु तेग बहादुर साहब वेखे तू कित्थे ने किहो जिहे दिसदे ने, रोज गुरु बारे पुछदा माड़ी भावना नाल चेते करदा, जे गुरु मैं पकड़ा दा गुरु तेग बहादुर साहब नूं 500 मोहरां मिलणगियां मेरी गरीबी दूर हो जाएगी, मेरे धन गुरु तेग बहादुर साहब जान बुझ के उहदे कोल चले गए, उहनूं जाके कहिंदे भाई प्रशादा छका, कहिंदे जी पैसे नहीं है, महाराज ने कोलों माया दित्ती लैवे सेवा कर, हजूर उहदे घर विच रहे ते कई दिन कहिंदे रहे तैनूं दसांगे गुरु तेग बहादुर साहब दा पता, उह रोज लालच नाल गुरु नूं रखदा रहा। एक दिन पातशाह ने फिर कह दिता, कहिंदे जा भाई खबर दे गुरु तेग बहादुर साहब आ गए ने, तैनूं 500 मोहरां मिल जाणगियां, मैनू ही लोग गुरु तेग बहादुर कहिंदे ने, जा जाके खबर दे। दरोगे नूं खबर दित्ती, जदों महाराज उहदे घरों चलण लगे पातशाह ने इक्को नज़र भर के दृष्टि पाई, आ जिहड़ी अक्खां भर के रो पिया पातशाह मैनू पैसे नहीं चाहीदे, महाराज तुसीं चाहीदे हो, मेरे घर चों ना जाओ, अज पता लगा तुहाडी कीमत दा, सतगुरु बख्श दिओ। हजूर ने प्यार च कहा, दरोगा 500 मोहरां दा नाम इहनूं मिलना चाहीदे, जा तेरा दलिद्र गरीबी दूर हो रो पिया, पातशाह मैं पाप कीता, कहने जा भावें तू माड़ी विरती नाल ही सानू याद करदा रहे, जा आजड़ी तू जन्म मरण तो मुक्त होया। उहदे प्रेम विराग करके हजूर ने कहा तू मुक्त, तेरे घर नूं लोक मत्था टेकणगे, अज उहदा घर गुरद्वारा दुखनिवारण साहब गुरु का ताल आगरा बनिया होया, लोकी मत्था टेकदे ने। सतसंगत तुसी तां चंगी भावना नाल गुरु नूं याद करदे, क्यों नहीं गुरु बख्शिश करना, शर्त एक है आपां एक ते विश्वास रखीए, थां थां ना भटकीए। अज महाराज कहिंदे लोको भरम च ना पिओ, राम हृदय जो होई जिहदे हिरदे विच रब दा नाम है उहदे वास्ते कोई चंगा माड़ा थां सगन अपसगन नहीं है। ये बख्शिशां महाराज ने कीतियां ने, सतगुरु कृपा करन, नाम जपो, विश्वास रखो, किसे नूं माड़ा ना बोलो। गुरू अगे अरदास करिए, कदे कोई माण ना करे कि उन्हें गलती की, हुण मौका मिले इहनूं छड्डणा नहीं। आपां याद रखियो, अजे जिंदगी दी बेड़ी समुंदर च है, कल अपने तो की हो जाणा कोई पता नहीं किसे, कल अपने तो की हो जाणा कोई पता नहीं किसे नूं। किसे ते हसण वाले हो, ये गल याद रखनी सानूं गुरु ने याद कराई। कबीर गर्व ना कीजिए, रंक न हसी है कोए, अजू सो नाओ समुंदर में क्या जानो क्या होए। इसलिए सदा गुरु अगे अरदास करिए, ये जीवन जन्म सफल होवे। सब दा धन्नवाद, समुचे प्रबंध दा धन्नवाद, सिंह साहिब जीआं दा धन्नवाद। आओ आखिरी पंक्ति सरवण करिए, फिर समाप्ति है। पुल्ला चुकां दी खिमा बख्शनी जी,
कहत कबीरा सुनहो रे लोई, परम ना भूलो कोई, क्या काशी क्या उखर मगहर, राम हृदय जाओ होई।
वाहिगुरु जी का खालसा, वाहिगुरु जी की फतेह।